أعوذ بالله من الشيطان الرجيم. بسم الله الرحمن الرحيم. السلام عليكم ورحمة الله وبركاته. سارے دی آواز نہیں آئی. السلام عليكم ورحمة الله. ہاں جی، کی حال ہے تہاڈا؟ کنیاں نوں پنجابی زیادہ اچھی لگدی او ہتھ کھڑا کرن، لیکن اردو نہیں سمجھ آتی وہ بھی ہاتھ کھڑا کرو. اچھا، بہت سارے نہیں آتی، پھر پنجابی چ گل کریے. ٹھیک ہے، اللہ دا شکر ہے. اللہ تعالیٰ دیا نعمتاں دیکھو کنیاں ساڈے تے. جنگل چ منگل، ادا کی مطلب ہے؟ اللہ تعالیٰ نے سن کنیاں نعمتاں دیتیاں اور اسی وہ کنیاں نعمتاں کھا کے بیٹھے ہیں اور کنیاں جا کے کھانی ہیں. یہ صرف اللہ دی دین ہے کہ اسی دنیا تے اپنا وقت گزار رہے ہیں. ਅਤੇ ਇਨਸ਼ਾਅੱਲਾ ਅਸੀਂ ਅੱਜ ਥੋੜ੍ਹਾ ਸਾਰਾ ਦੇਖਾਂਗੇ ਕਿ ਅਸੀਂ ਮੁਸਲਮਾਨ ਹਾਂ ਅਤੇ ਮੁਸਲਮਾਨ ਕੌਣ ਹੁੰਦਾ ਹੈ. ਅਤੇ ਜਦੋਂ ਸਾਨੂੰ ਅੱਲਾ ਦੀ ਗੱਲ ਸਮਝ ਆ ਜਾਂਦੀ ਹੈ ਅਤੇ ਫਿਰ ਉਸ ਤੋਂ ਅਗਲਾ ਸਾਡੇ ਕੋਲ ਕੀ ਤਕਾਜ਼ਾ ਹੈ? ਠੀਕ ਹੈ, ਕਿਹਨੂੰ ਕਿਹਨੂੰ ਲਿਖਣਾ ਆਉਂਦਾ ਉਹ ਦੱਸ, ਹੱਥ ਖੜਾ ਕਰੇ. ਮਾਸ਼ਾਅੱਲਾ, ਸੁਣਨਾ ਕਿਹਨੂੰ ਕਿਹਨੂੰ ਆਉਂਦਾ? ਸਾਰਿਆਂ ਨੂੰ ਆਉਂਦਾ, ਬਸ ਇਹੀ ਪੁੱਛਣਾ ਸੀ. ਚਲੋ نحمده ونصلي على رسوله الكريم، اما بعد فاعوذ بالله من الشيطان الرجيم. رب اشرح لي صدري ويسر لي امري واحلل عقدة من لساني يفقه قولي. ربي يسر ولا تعسر وتمم بالخير. بسم الله الرحمن الرحيم. الحمد لله رب العالمين، الرحمن الرحيم، مالك يوم الدين، إياك نعبد وإياك نستعين، اهدنا الصراط المستقيم، صراط الذين أنعمت عليهم غير المغضوب عليهم ولا الضالين. آمين. سنساریان سورت فاتحہ آندی ہے، پڑھ دیو نماز چ. ਕਿੰਨਿਆਂ ਨੂੰ ਪੜ੍ਹਨ ਦੇ ਦੌਰਾਨ ਸਮਝ ਆਉਂਦੀ ਉਹ ਹੱਥ ਖੜਾ ਕਰੋ? ਹੁਣ ਮੈਂ ਤੁਹਾਡੇ ਨਾਲ ਪੰਜਾਬੀ 'ਚ ਬੋਲ ਰਹੀ ਹਾਂ ਅਤੇ ਜੇ ਮੈਂ ਸਿੰਧੀ 'ਚ ਬੋਲਣ ਲੱਗ ਜਾਂ ਤਾਂ ਕੀ ਕਰੋਗੇ? ਕਿੰਨਿਆਂ ਨੂੰ ਸਿੰਧੀ ਸਮਝ ਆਉਂਦੀ ਹੈ? ਨਹੀਂ ਆਉਂਦੀ ਨਾ, ਥੋੜ੍ਹੀ ਥੋੜ੍ਹੀ ਆਉਂਦੀ ਹੈ. ਅੱਛਾ, ਅਤੇ ਪਸ਼ਤੋ ਕਿਹਨੂੰ ਕਿਹਨੂੰ ਸਮਝ ਆਉਂਦੀ ਹੈ? ਕਿਸੇ ਨੂੰ ਨਹੀਂ ਆਉਂਦੀ. ਅਤੇ ਮੈਂ ਤੁਹਾਡੇ ਨਾਲ ਉਰਦੂ ਛੱਡ ਕੇ ਅਤੇ ਪੰਜਾਬੀ 'ਚ ਗੱਲ ਕਿਉਂ ਕਰ ਰਹੀ ਹਾਂ? ਭਲਾ ਤੁਹਾਨੂੰ ਪਤਾ ਹੈ ਗੱਲ? ਮੈਂ ਚਾਹੁੰਦੀ ਕਿ ਤੁਸੀਂ ਇੱਥੇ ਆਏ ਹੋ ਨਾ ਅਤੇ ਤੁਹਾਨੂੰ ਬਹੁਤਾ ਫਾਇਦਾ ਹੋਏ. ਹਾਲਾਂਕਿ ਮੇਰੀ ਪੰਜਾਬੀ ਵੀ ਤੁਹਾਨੂੰ ਫਰਕ ਲੱਗੇਗੀ, ਕਿਉਂਕਿ ਮੈਂ ਹੁਣੀ ਸੁਣ ਰਹੀ ਸੀ ਬੱਚੀਆਂ ਜਿਹੜੀ ਪੰਜਾਬੀ ਬੋਲ ਰਹੀਆਂ ਸੀ, ਬੜਾ ਮਜ਼ਾ ਆ ਰਿਹਾ ਸੀ ਸੁਣ ਕੇ. ਅਤੇ ਲੇਕਿਨ ਇਹ ਕਿ ਚਲੋ ਜਿਹੜੀ ਵੀ ਜ਼ੁਬਾਨ ਹੈ ਅਤੇ ਅਸੀਂ ਜਿਹੜੀ ਜ਼ੁਬਾਨ 'ਚ ਗੱਲ ਕਰਦੇ ਹਾਂ, ਜਿਹੜੀ ਜ਼ੁਬਾਨ ਅਸੀਂ ਬੋਲਦੇ ਹਾਂ, ਸਾਨੂੰ ਉਹੀ ਅੱਛੀ ਲੱਗਦੀ ਹੈ ਨਾ ਬਹੁਤੀ. ਇੰਗਲਿਸ਼ ਕਿਹਨੂੰ ਕਿਹਨੂੰ ਆਉਂਦੀ ਹੈ? ਕਮ ਹੇਅਰ ਦਾ ਕੀ ਮਤਲਬ ਹੈ? ਬੋਲਦੇ ਹੋ ਜਿਹਨੂੰ ਆਉਂਦਾ, ਅਤੇ ਜੇ ਕਹਿਣਾ ਪਵੇ ਕਿ ਉੱਧਰ ਜਾਓ ਤਾਂ ਕੀ ਕਹੀਦਾ ਇੰਗਲਿਸ਼? ਫਿਰ ਉੱਧਰ ਜਾ ਕੇ ਕਹੀਦਾ ਕੰਮ ਹੇਅਰ? ਇਹ ਕੀ ਹੈ? ਬੋਲੋ ਸਾਰੇ ਰਲ ਕੇ ਬੋਲੋ. ਅਤੇ ਗਲਾਸ ਉਰਦੂ ਹੈ ਕਿ ਇੰਗਲਿਸ਼ ਹੈ? ਗੱਲ ਮੁੱਕੀ, ਤੁਹਾਨੂੰ ਤਾਂ ਆਉਂਦੀ ਹੈ. ਇਹ ਕੀ ਹੈ? ਅਤੇ ਪਲੇਟ ਉਰਦੂ ਦਾ ਲਫਜ਼ ਹੈ ਕਿ ਇੰਗਲਿਸ਼ ਦਾ? ਚਲੋ ਜ਼ਰਾ ਹਫ਼ਤੇ ਦੇ ਦਿਨਾਂ ਦੇ ਨਾਂ ਤਾਂ ਸੁਣਾਓ ਇੰਗਲਿਸ਼ 'ਚ. ਸਾਰੇ ਹੀ ਬੋਲੋ ਜਿਹਨੂੰ ਆਉਂਦੇ ਆ. ਸੰਡੇ ਕਿਹਨੂੰ ਕਹੀਦਾ? ਪੀਰ ਨੂੰ ਕੀ ਕਹੀਦਾ ਇੰਗਲਿਸ਼ 'ਚ? ਮੰਗਲ ਨੂੰ? ਟਿਊਜ਼ਡੇ. ਅਤੇ ਬੁੱਧ ਨੂੰ ਕੀ ਕਹੀਦਾ? ਅਤੇ ਜੁਮੇਰਾਤ ਨੂੰ? ਮਾਸ਼ਾਅੱਲਾ, ਤੁਸੀਂ ਤਾਂ ਪੜ੍ਹੇ ਲਿਖੇ ਲੋਕ, ਬੜੀ ਗੱਲ ਹੈ ਹੈਂ. ਅਤੇ ਜੁਮੇ ਨੂੰ ਕੀ ਕਹੀਦਾ ਭਲਾ ਇੰਗਲਿਸ਼ 'ਚ? ਦੇਖਿਆ ਜ਼ਰਾ, ਜ਼ਰਾ ਗਿਣਤੀ ਤਾਂ ਸੁਣਾਓ. ਇੱਕ ਦੋ ਪੜ੍ਹੋ ਸਾਰੇ ਇਕੱਠੇ ਇਕੱਠੇ, ਇੱਕ ਤੋਂ ਦਸ ਤੱਕ ਸਾਰੇ ਗਿਣਤੀ ਪੜ੍ਹੋ, ਪਿੱਛੇ ਬੱਚੇ ਵੀ ਪੜ੍ਹਨ. ਇੱਕ, ਦੋ, ਤਰੈ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ, ਬਾਰਾਂ, ਤੇਰਾਂ. ਚਲੋ ਹੁਣ ਅੰਗਰੇਜ਼ੀ 'ਚ ਪੜ੍ਹੋ. ਹਾਂ, ਮਾਸ਼ਾਅੱਲਾ ਜੀ, ਲਓ ਜੀ ਗੱਲ ਮੁੱਕੀ. ਜਿਹੜੀ ਗੱਲ ਸਮਝ ਆਏ ਉਹੀ ਗੱਲ ਹੈ ਨਾ ਆਪਣੀ. ਅਤੇ ਅਸੀਂ ਨਮਾਜ਼ ਪੜ੍ਹਦੇ ਹਾਂ, ਸੂਰਹ ਫਾਤਿਹਾ ਪੜ੍ਹਦੇ ਹਾਂ, ਅਤੇ ਜੇ ਸਾਨੂੰ ਸਮਝ ਹੀ ਕੋਈ ਨਹੀਂ ਆਉਂਦੀ ਅਸੀਂ ਕੀ ਪੜ੍ਹਿਆ, ਤਾਂ ਸਾਡਾ ਦਿਮਾਗ ਕਿੱਥੇ ਲੱਗਣਾ? ਹੁਣ ਹਾਂਡੀ ਕੀ ਪਕਾਉਣੀ, ਸਬਜ਼ੀ ਵਾਲੇ ਕੱਟਣੀ, ਅਸੀਂ ਨਮਾਜ਼ 'ਚ ਗੱਲਾਂ ਨਹੀਂ ਸੋਚਦੇ ਰਹਿੰਦੇ? ਅਤੇ ਜਦੋਂ ਅਸੀਂ ਕਹਿੰਦੇ ਹਾਂ ਬਿਸਮਿਲ੍ਲਾਹਿਰਰਹਿਮਾਨਿਰਰਹਿਮ, ਕੀ ਮਤਲਬ ਹੈ ਇਹਦਾ? ਜ਼ਰਾ ਸਾਰੇ ਹੀ ਬੋਲੋ. ਅੱਲਾ ਦੇ ਨਾਂ ਨਾਲ ਸ਼ੁਰੂ ਕਰਨੀ ਆ, ਜੋ ਬੜਾ ਰਹਿਮਾਨ ਅਤੇ ਰਹੀਮ ਹੈ. ਤੁਹਾਨੂੰ ਪੰਜਾਬੀ ਜਾਂ ਉਰਦੂ 'ਚ ਆਪਣੀ ਬਿਸਮਿਲ੍ਲਾ ਦਾ ਤਰਜਮਾ ਸਮਝ ਆਉਂਦਾ ਨਾ? ਤੇ ਜਦੋਂ ਅਸੀਂ ਅੱਲਾ ਦੇ ਅੱਗੇ ਖੜੇ ਹੋ ਕੇ ਕਹਿੰਦੇ ਹਾਂ ਕਿ ਅੱਲਾ ਤੇਰੇ ਨਾਂ ਨਾਲ ਸ਼ੁਰੂ ਕੀਤੀ ਤੇ ਤੂੰ ਹੀ ਬੜਾ ਰਹਿਮ ਵਾਲਾ ਹੈ ਤੇ ਤੂੰ ਬੜਾ ਹੀ ਰਹਿਮ ਵਾਲਾ, ਉਸ ਵਕਤ ਸਾਡੇ ਦਿਲ 'ਚ ਕੀ ਆਉਣਾ ਚਾਹੀਦਾ? ਅੱਲਾ ਦਾ ਸ਼ੁਕਰ, ਹੈ ਨਾ? ਦੇਖੋ ਜਿਹੜੀ ਗੱਲ ਸਮਝ ਆਉਂਦੀ ਨਾ, ਮੇਰਾ ਦਿਲ ਕਰ ਰਿਹਾ ਕਿ ਅੱਜ ਅਸੀਂ ਥੋੜ੍ਹਾ ਜਿਹਾ ਆਪਣੀ ਸੂਰਤ ਫਾਤਿਹਾ ਜਿਹੜੀ ਨਮਾਜ਼ 'ਚ ਪੜ੍ਹਦੇ ਹਾਂ ਅਤੇ ਉਹਨੂੰ ਸਮਝੀਏ ਕਿ ਅਸੀਂ ਅੱਲਾ ਨਾਲ ਕੀ ਗੱਲਾਂ ਕਰਦੇ ਹਾਂ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਨਾ, ਅਤੇ ਜੇ ਮੈਂ ਤਕਰੀਰ ਕਰਾਂ ਤਾਂ ਫਿਰ ਤੁਹਾਨੂੰ ਹੋਰ ਸਮਝ ਆਏਗੀ ਨਾ, ਅਤੇ ਨਮਾਜ਼ 'ਚ ਅਸੀਂ ਤਕਰੀਰ ਤਾਂ ਨਹੀਂ ਕਰਦੇ, ਗੱਲਾਂ ਕਰਦੇ ਹਾਂ ਨਾ, ਅਤੇ ਜਦੋਂ ਅਸੀਂ ਸੂਰਤ ਫਾਤਿਹਾ ਪੜ੍ਹਦੇ ਹਾਂ ਨਾ ਤਾਂ ਅਸੀਂ ਉਹਦੇ 'ਚ ਆਪਣੇ ਰੱਬ ਨਾਲ ਗੱਲਾਂ ਕਰਦੇ ਹਾਂ, ਕਿਉਂਕਿ ਬੰਦੇ ਦਾ ਦਿਲ ਕਰਦਾ ਹੈ ਕਿ ਉਹਦਾ ਦੁੱਖ ਸੁੱਖ ਕੁਝ ਸੁਣੇ, ਦਿਲ ਕਰਦਾ ਹੈ ਨਾ? ਤੁਹਾਡੇ 'ਚੋਂ ਵੀ ਬੜੇ ਕਹਿੰਦੇ ਹੈ ਉਹ ਮੇਰੀ ਇਹ ਗੱਲ ਸੁਣ ਲਓ ਜੀ, ਉਹ ਮੇਰੇ ਫਲਾਂ ਬੱਚੇ ਲਈ ਦੁਆ ਕਰੋ। ਅਸੀਂ ਕਿੰਨਿਆਂ ਨੂੰ ਪਿੱਛੇ ਰੱਖਦੇ, ਮਸਲਨ ਲੋਕ ਕਿਸੇ ਦੀ ਕਬਰ 'ਤੇ ਜਾ ਕੇ ਕਿਉਂ ਬੈਠਦੇ ਆ ਤੁਹਾਨੂੰ ਪਤਾ? ਕਿ ਬਾਬਾ ਸਾਡੀ ਗੱਲ ਸੁਣ ਲੈ। ਕਿਸੇ ਪੀਰ ਦੇ ਕੋਲ ਜਾ ਕੇ ਬਹਿੰਦੇ ਹੋ, ਤੁਸੀਂ ਕਹਿੰਦੇ ਹੋ ਪੀਰ ਸਾਹਿਬ ਮੇਰੀ ਗੱਲ ਸੁਣ ਲਓ, ਕਹਿੰਦੇ ਹੋ ਨਾ, ਅਤੇ ਕੋਈ ਜ਼ਰਾ ਤੁਹਾਨੂੰ ਪਤਾ ਚੱਲਦਾ ਕੋਈ ਬੰਦਾ ਬੜਾ ਨੇਕ ਹੈ ਜਾਂ ਕੋਈ ਬੜੀ ਦਾੜੀ ਵਾਲਾ ਹੈ ਜਾਂ ਉਹ ਕੋਈ ਮਸਜਿਦ ਦੇ ਨਾਲ ਉਹਦਾ ਤਲਕ ਹੈ, ਅਤੇ ਕੀ ਕਰਦੇ ਹੋ ਕਿ ਜਾ ਕੇ ਉਹਨੂੰ ਆਪਣੇ ਦੁੱਖ ਸੁਣਾਈਏ? ਅਤੇ ਜੇ ਕਿਸੇ ਨੇ ਤੁਹਾਡੇ ਮੇਰੇ ਦੁੱਖ ਸੁਣ ਵੀ ਲਏ ਤਾਂ ਫਿਰ ਕੀ ਹੋਏਗਾ? ਯਾਨੀ ਅਸੀਂ ਮਿਸਾਲ ਹੈ ਕਿ ਇੱਥੇ ਕਿਸੇ ਦੇ ਸਿਰ ਨੂੰ ਦਰਦ ਹੈ, ਸਿਰ ਪੀੜ ਲੱਗੀ ਹੈ ਤੁਹਾਨੂੰ, ਅਤੇ ਤੁਸੀਂ ਪਤਾ ਨਹੀਂ ਕਿਹਦੀ ਸਿਰ ਪੀੜ ਹੋ, ਤੁਹਾਨੂੰ ਵੀ ਲੱਗ ਗਈ ਹੈ, ਅਤੇ ਜੇ ਤੁਸੀਂ ਕਹਿੰਦੇ ਹੋ ਮੇਰੇ ਸਿਰ ਨੂੰ ਬੜੀ ਦਰਦ ਹੈ, ਮੇਰੇ ਸਿਰ ਨੂੰ ਬੜੀ ਪੀੜ ਹੈ, ਜ਼ਿਆਦਾ ਤੋਂ ਜ਼ਿਆਦਾ ਕੋਈ ਕੀ ਕਰੇਗਾ? ਯਾਨੀ ਕਹੇਗਾ ਆਓ ਫਿਰ ਤੁਹਾਡਾ ਸਿਰ ਦਬਾ ਦਿੰਦੇ ਹਾਂ, ਕੋਈ ਕੀ ਕਹੇਗਾ? ਲਿਆ ਮੈਂ ਤੇਲ ਪਾ ਦਿਆਂ ਤੇਰੇ ਸਿਰ 'ਚ। ਕੋਈ ਡਾਕਟਰ ਨਹੀਂ ਬੈਠੀ ਹੋਏਗੀ ਇੱਥੇ, ਹੈ ਕੋਈ ਡਾਕਟਰ ਨਹੀਂ ਹੈ, ਉਹ ਕੀ ਕਹੇਗੀ ਕਿ ਐਸਪ੍ਰੀਨ ਖਾ ਲਓ, ਡਿਸਪ੍ਰੀਨ ਖਾ ਲਓ, ਹੋਰ ਕੀ ਕੋਈ ਕਹੇਗਾ? ਕੀ ਇਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਯਕੀਨੀ ਗੱਲ ਹੈ ਕਿ ਤੁਹਾਡੀ ਸਿਰ ਵੀ ਠੀਕ ਹੋ ਜਾਏਗੀ? ਨਹੀਂ ਹੋਏਗੀ। ਅਤੇ ਇੱਕ ਵਾਰੀ ਕੋਈ ਸੁਣ ਲੈਂਦਾ, ਦੂਜੀ ਵਾਰੀ ਕੋਈ ਨਹੀਂ ਸੁਣਦਾ। ਪਹਿਲੀ ਵਾਰੀ ਤਾਂ ਲੋਕ ਬੜਾ ਖੁਸ਼ ਹੋ ਕੇ ਤੁਹਾਡਾ ਦੁੱਖ ਸੁਣਦੇ, ਕਿਉਂਕਿ ਉਹਨਾਂ ਨੂੰ ਗੱਲਾਂ ਪਤਾ ਲੱਗਦੀਆਂ ਤੁਹਾਡੇ ਅੰਦਰ ਦੀਆਂ। ਤੁਸੀਂ ਕਹਿੰਦੇ ਕੀ ਦੱਸਾਂ, ਮੇਰਾ ਮੀਆਂ, ਮੇਰਾ ਜਿਹੜਾ ਘਰ ਵਾਲਾ ਹੈ ਨਾ, ਉਹ ਬੜਾ ਮੈਨੂੰ ਤੰਗ ਕਰਦਾ, ਬੜਾ ਇੰਜੇ ਹੈ। ਉਹਨੇ ਕਹਿੰਦਾ ਅੱਛਾ ਹੋਰ ਕੀ ਕਰਦਾ? ਅੱਛਾ ਬਾਹਰ ਤਾਂ ਬੜਾ ਚੰਗਾ ਬੰਦਾ ਹੈ, ਇਹ ਭਾਅ ਜੀ ਹੋਰ ਕੀ ਕਰਦੇ ਆ ਹੈ? ਉਹਨੇ ਸਾਡੇ ਤੁਹਾਡੇ ਅੰਦਰ ਦੀਆਂ ਸਾਰੀਆਂ ਉਗਲਵਾ ਲੈਣੀਆਂ, ਅਤੇ ਫਿਰ ਅੱਗੋਂ ਕਹਿਣਾ ਕਿ ਅੱਛਾ ਚਲੋ ਕੁਛ ਕਰਨੇ ਆ। ਫਿਰ ਤੁਸੀਂ ਦੂਜੇ ਦਿਨ ਫਿਰ ਕਹਿੰਦੇ ਜ਼ਰਾ ਮੇਰੇ ਕੋਲ ਆਈ, ਫਿਰ ਵੀ ਆਏਗੀ, ਕਹੇਗੀ ਕੋਈ ਨਵੀਂ ਹੋ ਗਈ, ਕੋਈ ਗੱਲ ਹੋਰ ਅੱਜ ਹੋਈ? ਅਤੇ ਜਦੋਂ ਤੁਸੀਂ ਤੀਜੇ ਦਿਨ ਉਹਨੂੰ ਬੁਲਾਉਣਾ ਨਾ, ਤਾਂ ਉਹਨੇ ਕਹਿੰਦਾ ਮੈਂ ਜਿਹੜੀ ਹਾਂਡੀ ਪਕਾਉਣੀ, ਮੈਂ ਅੱਜ ਸਾਗ ਪਕਾਉਣਾ ਹੈ ਅਤੇ ਸੁਬਾਹ ਦੀ ਲੱਗੀ ਤੋੜਨ, ਉਹ ਨਹੀਂ ਆਏਗੀ। ਫਿਰ ਬੰਦਿਆਂ ਨੂੰ ਜਦੋਂ ਅਸੀਂ ਆਪਣੇ ਦੁੱਖ ਸੁਣਾਉਂਦੇ ਹਾਂ ਨਾ, ਅਤੇ ਉਹ ਇੱਕ ਤਾਂ ਗੱਲ ਸੁਣਦਾ ਹੀ ਨਹੀਂ, ਜੇ ਸੁਣ ਲੈਣ ਤਾਂ ਸੁਣ ਕੇ ਕੁਝ ਕਰਦੇ ਨਹੀਂ, ਅਤੇ ਰੱਬ ਕਹਿੰਦਾ ਤੁਸੀਂ ਮੈਨੂੰ ਸੁਣਾਓ। ਇਹ ਜਦੋਂ ਅਸੀਂ ਨਮਾਜ਼ 'ਚ ਸਿਰਫ ਫਾਤਿਹਾ ਪੜ੍ਹਦੇ ਹਾਂ ਨਾ, ਅਲਹਮਦੁਲਿਲਾ ਹੀ ਰੱਬਿਲ ਆਲਮੀਨ, ਅਸੀਂ ਰੱਬ ਦੀਆਂ ਤਾਰੀਫਾਂ ਕਰਦੇ ਹਾਂ ਕਿ ਅੱਲਾ ਤੇਰੇ ਜਿਹਾ ਕੋਈ ਵੀ ਨਹੀਂ, ਸਾਰੀਆਂ ਤਾਰੀਫਾਂ ਤੇਰੇ ਲਈ। ਅਸੀਂ ਬੰਦਿਆਂ ਦੀਆਂ ਤਾਰੀਫਾਂ ਕਰਕੇ ਨਹੀਂ ਥੱਕਦੇ, ਕੋਈ ਇੱਕ ਪਾਣੀ ਦਾ ਗਲਾਸ ਦੇ ਦੇ ਅਸੀਂ ਕਹਿੰਦੇ ਸ਼ੁਕਰੀਆ, ਬੜੀ ਮਿਹਰਬਾਨੀ ਜੀ ਹੈ, ਅਤੇ ਜਿਹਨੇ ਪਾਣੀ ਬਣਾਇਆ ਉਹਦਾ ਕੀ ਸ਼ੁਕਰ ਕਰਨਾ? ਸੋਚੋ ਤਾਂ ਸਹੀ, ਜ਼ਰਾ ਇੱਥੇ ਬੈਠ ਕੇ ਜ਼ਰਾ ਆਪਣੇ ਆਪ ਨੂੰ ਪੁੱਛੋ ਕਿ ਰੱਬ ਨੇ ਕੀ ਨਿਮਤਾਂ ਦਿੱਤੀਆਂ ਤੁਹਾਨੂੰ, ਅੱਖਾਂ ਤੋਂ, ਕੰਨਾਂ ਤੋਂ। ਤੁਸੀਂ ਇੱਕ ਇੱਕ ਚੀਜ਼ ਜਿਸਮ ਦੀ ਗਿਣਨ ਲੱਗ ਜਾਓ, ਰਾਤ ਹੋ ਜਾਣੀ, ਤੁਹਾਡੀਆਂ ਚੀਜ਼ਾਂ ਨਹੀਂ ਪੂਰੀਆਂ ਹੋਣੀਆਂ। ਆਪਣੇ ਘਰ ਦੀ ਇੱਕ ਇੱਕ ਚੀਜ਼ ਗਿਣੋ ਜਾ ਕੇ, ਕਿੰਨੀਆਂ ਚਮਚੀਆਂ ਦਿੱਤੀਆਂ ਰੱਬ ਨੇ, ਅਤੇ ਕਿੰਨੇ ਗਲਾਸ ਦਿੱਤੇ, ਅਤੇ ਕਿੰਨੀਆਂ ਪਤੀਲੀਆਂ ਅਤੇ ਤਵੇ ਦਿੱਤੇ ਨਾ, ਹੋਰ ਕੀ ਦਿੱਤਾ ਰੱਬ ਨੇ, ਕੱਪੜੇ ਵੀ ਦਿੱਤੇ, ਬਿਸਤਰ, ਕਿੰਨੇ ਬਿਸਤਰ ਹੈ ਘਰ ਤੁਹਾਡੇ 'ਚ, ਉਹ ਪੇਟੀ 'ਚ ਕਿੰਨੀਆਂ ਰਜ਼ਾਈਆਂ ਪਈਆਂ, ਤੇ ਇੱਕ ਰਜ਼ਾਈ ਬਣਾਉਣ 'ਚ ਦੇਖੋ ਰੱਬ ਦੀਆਂ ਕਿੰਨੀਆਂ ਨਿਮਤਾਂ। ਜੇ ਰੂਈ ਨਾ ਹੁੰਦੀ ਕੀ ਕਰਦੇ, ਜੇ ਕੱਪੜਾ ਨਾ ਹੁੰਦਾ ਕੀ ਕਰਦੇ, ਸਾਰਾ ਕੁਝ ਹੁੰਦਾ, ਸੂਈ ਨਾ ਹੁੰਦੀ ਤਾਂ ਕੀ ਕਰਦੇ? ਅਤੇ ਜਿਸ ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ, ਅਤੇ ਅਸੀਂ ਉਹਨੂੰ ਕੀ ਦੇ ਰਿਹਾ? ਇਹ ਹੁਣ ਤੁਹਾਡੇ ਲਈ ਇੱਥੇ ਇੰਤਜ਼ਾਮ ਕੀਤਾ, ਅਤੇ ਕੋਈ ਪੈਸਾ ਲੱਗਾ ਹੋਣਾ ਨਾ, ਇਹ ਬਿਜਲੀ ਚੱਲ ਰਹੀ ਹੈ, ਇਹਦਾ ਕੋਈ ਬਿੱਲ ਆਉਣਾ, ਅਤੇ ਤੁਸੀਂ ਟੈਂਟ 'ਚ ਬੈਠੇ ਹੋ ਐਡੇ ਸੋਹਣੇ ਰੰਗ ਬਿਰੰਗੇ, ਅਤੇ ਇਹਦਾ ਕੋਈ ਖੋਏਗਾ ਨਾ ਕਿਰਾਇਆ, ਜਿਹੜੀ ਕੁਰਸੀ 'ਤੇ ਬੈਠੇ ਉਹਦਾ ਵੀ ਕਿਰਾਇਆ, ਅਤੇ ਤੁਹਾਨੂੰ ਸਾਨੂੰ ਜੋ ਕੁਝ ਰੱਬ ਨੇ ਦਿੱਤਾ, ਅਸੀਂ ਰੱਬ ਨੂੰ ਕੀ ਦੇ ਰਹੇ ਹਾਂ ਉਹਦੇ ਜਵਾਬ 'ਚ? ਕੋਈ ਪੈਸੇ ਦਿੰਦੇ ਹੋ, ਕੋਈ ਆਟਾ ਚੌਲ ਉਹਦੇ ਬਦਲੇ ਦਿੰਦੇ ਹੋ, ਰੱਬ ਨੂੰ ਤਾਂ ਨਹੀਂ ਚਾਹੀਦਾ, ਅਤੇ ਫਿਰ ਉਹਦਾ ਕੀ ਨਿਯਮਤਾਂ ਦਾ ਕੀ ਬਿੱਲ ਹੈ? ਕਿੱਥੇ ਕਿਸੇ ਨੂੰ ਪਹਿਲੇ ਦੇ ਦੇਈਦਾ, ਕਿਸੇ ਨੂੰ ਬਾਅਦ 'ਚ ਮਾਈ ਦੇਈਦਾ? ਅੱਲਾ ਕਹਿੰਦਾ ਤੁਸੀਂ ਮੇਰੀਆਂ ਨਿਯਮਤਾਂ ਜਦੋਂ ਖਾਂਦੇ ਹੋ, ਪਾਉਂਦੇ ਹੋ, ਲਾਉਂਦੇ ਹੋ, ਗਰਮੀਆਂ 'ਚ ਤੁਹਾਨੂੰ ਮੈਂ ਠੰਡੇ ਕਮਰਿਆਂ 'ਚ ਬਿਠਾ ਦਿੰਦਾ, ਜਦੋਂ ਸਰਦੀ ਆਉਂਦੀ ਤੁਹਾਨੂੰ ਉਹਦੇ 'ਚ ਹੀ ਮੈਂ ਗਰਮ ਹੀਟਰ ਦੇ ਦਿੰਦਾ, ਤੁਸੀਂ ਚੁੱਲ੍ਹਾ ਬਾਲਦੇ ਹੋ, ਤੁਹਾਡਾ ਚੁੱਲ੍ਹਾ ਬਲ ਜਾਂਦਾ, ਅੱਗ ਜਲਾਉਂਦੇ ਜਲ ਜਾਂਦੀ। ਅਲਹਮਦੁਲਿਲਾਹ ਹੀ ਰੱਬਿਲ ਆਲਮੀਨ, ਅਰ ਰਹਿਮਾਨ ਅਰ ਰਹੀਮ, ਅਸੀਂ ਅੱਲਾ ਨੂੰ ਕਹਿੰਦੇ ਹਾਂ ਕਿ ਅੱਲਾ ਤਾਲਾ ਤੇਰੇ ਬੜੇ ਹੀ ਨਾਮ ਹੈ, 100 ਤੋਂ ਵੱਧ ਤੇਰੇ ਨਾਂ ਹੈ, ਅਤੇ ਸਾਨੂੰ ਤੇਰੇ ਨਾਂ ਜਿਹੜੇ ਪਸੰਦ ਹੈ ਉਹ ਰਹਿਮਾਨ ਅਤੇ ਰਹੀਮ ਹੈ, ਰਹਿਮ ਹੈ, ਤੂੰ ਰਹਿਮ ਪਾ। ਅਸੀਂ ਜਦੋਂ ਕਹਿੰਦੇ ਨਾ ਮਿਹਰਬਾਨੀ, ਤੂੰ ਮਿਹਰ ਵੀ ਪਿਆਰ ਨੂੰ ਹੀ ਕਹੀਦਾ, ਅਤੇ ਜਦੋਂ ਅਸੀਂ ਅੱਲਾ ਨੂੰ ਐਡੇ ਅੱਛੇ ਨਾਵਾਂ ਨਾਲ ਬੁਲਾਈਦਾ, ਰੱਬਿਲ ਆਲਮੀਨ ਜਦੋਂ ਕਹਿੰਦੇ, ਉਹਦਾ ਕੀ ਮਤਲਬ ਹੈ ਕਿ ਸਾਰੇ ਜਹਾਨਾਂ ਨੂੰ ਪਾਲਣ ਵਾਲਾ ਤੂੰ ਹੈ। ਕੋਈ ਦੁਨੀਆ 'ਚ ਕਿਸੇ ਨੂੰ ਪਾਲ ਨਹੀਂ ਸਕਦਾ, ਕੋਈ ਪਿਓ ਆਪਣੇ ਬੱਚਿਆਂ ਨੂੰ ਨਹੀਂ ਖਵਾ ਸਕਦਾ, ਕੋਈ ਜ਼ਿੰਦਾ ਮੁਰਦਾ, ਕੋਈ ਬਾਬਾ, ਕੋਈ ਕਬਰਾਂ 'ਚ ਸੁੱਤੇ ਲੋਕ, ਦੁਨੀਆ ਤੋਂ ਟੁਰ ਗਏ ਲੋਕ, ਤੁਹਾਨੂੰ ਮੈਨੂੰ ਇੱਕ ਲੁਕਮਾ ਨਹੀਂ ਦੇ ਸਕਦੇ ਜਦ ਤੱਕ ਸਾਡਾ ਰੱਬ ਨਾ ਚਾਹੇ। ਸਾਰਾ ਦਿਨ ਮਿਹਨਤ ਕਰਦਾ ਇੱਕ ਬੰਦਾ, ਮਿਹਨਤ ਮਜ਼ਦੂਰੀ ਕਰਦਾ ਕਿ ਚਲੋ ਅੱਜ ਮੈਂ ਆਪਣੇ ਬੱਚਿਆਂ ਲਈ ਵੀ ਅੰਬ ਲੈ ਕੇ ਜਾਣੇ ਆ, ਫਰੂਟ ਲੈ ਕੇ ਜਾਣਾ, ਚਲੋ ਅੱਜ ਮੈਂ ਆਪਣੇ ਬੱਚਿਆਂ ਲਈ ਕੋਈ ਇੱਕ ਪਾਇਆ ਗੋਸ਼ਤ ਲੈ ਜਾਂਦਾ। ਉਹ ਵਿਚਾਰਾ ਮਿਹਨਤ ਕਰ ਕਰਕੇ ਥੱਕ ਗਿਆ, ਉਹਦੇ ਹੱਥ 'ਚ 1,000 ਰੁਪਇਆ ਵੀ ਆ ਗਿਆ, ਕਹਿੰਦਾ ਚਲੋ ਅੱਜ ਫਿਰ ਦੇਖਾਂਗੇ ਭਲੀਏ ਲੋਕ, ਅੱਜ ਸਬਜ਼ੀ ਨਹੀਂ ਪਕਾਉਂਦੇ, ਅੱਜ ਅਸੀਂ ਗੋਸ਼ਤ ਪਕਾਵਾਂਗੇ। ਹੈਂ, ਬੰਦਾ ਜਿਹਦਾ ਸੋਚ ਹੀ ਰਿਹਾ ਹੁੰਦਾ ਅਤੇ ਉਹਦੇ ਬਾਅਦ ਕੀ ਹੁੰਦਾ? ਜੇ ਰੱਬ ਦਾ ਹੁਕਮ ਹੈ ਨਾ ਤਾਂ ਤੁਸੀਂ ਉਹ ਗੋਸ਼ਤ ਪਕਾਉਣਾ, ਤੁਸੀਂ ਗੋਸ਼ਤ ਲੈ ਵੀ ਆਓ ਅਤੇ ਉੱਤੋਂ ਹੀ ਮਹਿਮਾਨ ਆ ਜਾਣਾ, ਤੁਹਾਡੇ ਹਿੱਸੇ ਫਿਰ ਸ਼ੁਰਬਾ ਹੀ ਆਉਣਾ, ਵੋਟੀ ਉਹਦੇ ਨਸੀਬ ਦੀ ਸੀ। ਔਰ ਤੁਹਾਨੂੰ ਮੈਨੂੰ ਨਹੀਂ ਖਵਾਉਂਦਾ ਰੱਬ, ਉਹ ਪਹਾੜਾਂ ਦੀਆਂ ਤਹਿਵਾਂ 'ਚ ਵੀ ਖਵਾਉਂਦਾ, ਦਰਖਤਾਂ ਦੇ ਪੱਤਿਆਂ ਦੇ ਉੱਤੇ ਜਿਹੜੇ ਕੀੜੇ ਫਿਰ ਰਹੇ ਉਹਨਾਂ ਦਾ ਵੀ ਉਹ ਰੱਬ ਹੈ, ਜਿਨ੍ਹਾਂ ਨੂੰ ਇੱਕ ਲਫ਼ਜ਼ ਨਹੀਂ ਬੋਲਣਾ ਆਉਂਦਾ ਰੱਬ ਉਹਨਾਂ ਨੂੰ ਵੀ ਖਵਾਉਂਦਾ। ਮਾਂ ਦੇ ਪੇਟ 'ਚ ਕਿੰਨੇ ਮਹੀਨੇ 'ਚ ਰੱਬ ਖਵਾਉਂਦਾ ਨਾ ਬੱਚੇ ਨੂੰ। ਡਾਕਟਰ ਕਿਉਂ ਕਹਿੰਦੇ ਆ ਕਿ ਜੀ ਇਹ ਬੱਚਾ ਬਿਮਾਰ ਹੈ, ਬੱਚਾ ਵੱਧ ਨਹੀਂ ਰਿਹਾ? ਕਿਉਂਕਿ ਰੱਬ ਨੇ ਉਹਦਾ ਰਿਸਕ ਰੋਕ ਦਿੱਤਾ ਉੱਥੇ। ਅਤੇ ਜੇ ਸਾਨੂੰ ਤੁਹਾਨੂੰ ਰੱਬ ਦੀ ਇੰਨੀ ਲੋੜ ਹੈ ਤਾਂ ਫਿਰ ਅਸੀਂ ਵੀ ਤਾਂ ਕੁਝ ਕਰੀਏ ਨਾ। ਅਤੇ ਇਹਦਾ ਅੱਲਾ ਸਾਡੇ ਤੋਂ ਜਿਹੜੀ ਗੱਲ ਮੰਗਦਾ ਉਹ ਹੈ ਕਿ ਅਸੀਂ ਉਹਨੂੰ ਕਹਿ ਦਈਏ ਕਿ ਅਲਹਮਦੁਲਿਲਾਹਿ ਰੱਬਿਲ ਆਲਮੀਨ ਅਰਰਹਮਾਨ ਅਰਰਹੀਮ ਮਾਲਿਕੀ ਯੌਮਿਦੀਨ, ਬਦਲਿਆਂ ਦੇ ਦਿਨ ਦਾ ਤੂੰ ਮਾਲਕ, ਉਸ ਦਿਨ ਸਾਰੇ ਬਦਲੇ ਲੱਭ ਜਾਣੇ। ਅਸੀਂ ਦੁਨੀਆ 'ਚ ਆਪਣੇ ਬਦਲੇ ਆਪੇ ਹੀ ਲੈਂਦੇ, ਕਿਸੇ ਨੇ ਸਾਡਾ ਇੱਕ ਮਾਰਿਆ ਅਸੀਂ ਉਹਦੇ 2 ਮਾਰਨੇ, ਉਹਨੇ ਹੁਣ 2 ਮਾਰੇ ਅਸੀਂ ਉਹਨਾਂ ਦੀ ਪੂਰੀ ਨਸਲ ਖਤਮ ਕਰ ਦੇਣੀ। ਕੁਝ ਬਦਲੇ ਰੱਬ 'ਤੇ ਵੀ ਛੱਡ ਦਿਓ ਤਾਂ ਚੰਗਾ, ਅਤੇ ਜੇ ਕਿਸੇ ਨੇ ਤੁਹਾਡੀ 'ਤੇ ਜ਼ਿਆਦਤੀ ਕਰ ਦਿੱਤੀ ਤਾਂ ਕਿਆ ਕਰੋ? ਜਾ ਮਾਫ਼ ਕੀਤਾ, ਮੇਰਾ ਰੱਬ ਜਾਣਦਾ ਮੈਂ ਉਹਦੇ ਕੋਲੋਂ ਬਦਲਾ ਲੈਣਾ। ਹੈ ਕਿਆਮਤ ਦੇ ਦਿਨ ਜਦੋਂ ਸਾਨੂੰ ਆਪਣੀ ਤਕਲੀਫਾਂ ਅਤੇ ਬਿਮਾਰੀਆਂ ਅਤੇ ਪਰੇਸ਼ਾਨੀਆਂ ਦੇ ਬਦਲੇ ਮਿਲਣੇ ਆ ਨਾ, ਉਸ ਦਿਨ ਸਾਨੂੰ ਸਮਝ ਆਉਣੀ ਹੈ ਕਿ ਕਿੰਨਾ ਸਾਡਾ ਫਾਇਦਾ ਹੋਇਆ। ਜਦੋਂ ਬੰਦਾ ਅੱਲਾ ਦੀ ਕਿਤਾਬ ਨਾਲ ਜੁੜਦਾ ਨਾ ਤਾਂ ਉਹਦਾ ਦਿਲ ਗਵਾਹੀ ਦਿੰਦਾ ਕਿ ਖੁਸ਼ੀ ਕੀ ਗਮ ਕੀ ਇੱਕੋ ਬਰਾਬਰ ਹੈ, ਕੁਝ ਨਹੀਂ ਹੁੰਦਾ, ਰੱਬ ਹੈ ਅਤੇ ਸਭ ਹੈ। ਜਦ ਰੱਬ ਨੇ ਸਾਡਾ ਸਾਥ ਨਹੀਂ ਛੱਡਿਆ ਤਾਂ ਸਾਰੀ ਦੁਨੀਆ ਛੱਡ ਜਾਏ, ਸਾਨੂੰ ਕਿਸੇ ਨੇ ਦੇਣਾ ਵੀ ਕੀ ਹੈ? ਅਤੇ ਜਦੋਂ ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ ਤਾਂ ਨਾਲ ਹੀ ਅੱਗੇ ਤੁਸੀਂ ਕਹਿੰਦੇ ਹੋ ਇਯਾ ਕਨਾ ਬੁਧੂ, ਬੋਲੋ ਭਈਆ ਕਨਸਤ। ਅਸਲ ਜਿਹੜੀ ਗੱਲ ਹੈ ਨਾ ਉਹ ਐਸੀ ਇੱਕ ਆਇਤ ਇੱਕ ਜੁਮਲੇ 'ਚ ਛੁਪੀ ਹੈ ਕਿ ਯਾ ਕਨਾ ਬੁਧੂ, ਅਸੀਂ ਸਿਰਫ ਤੇਰੇ ਹੀ ਬੰਦੇ, ਅਸੀਂ ਝੁਕਣਾ ਤੇਰੇ ਅੱਗੇ, ਸਾਡਾ ਸਿਰ ਤੇਰੇ ਅੱਗੇ, ਸਾਡੀਆਂ ਨਮਾਜ਼ਾਂ ਰੋਜ਼ੇ ਤੇਰੇ ਅੱਗੇ। ਜਦੋਂ ਅਸੀਂ ਅੱਲਾ ਨੂੰ ਇਹ ਗੱਲ ਕਹਿ ਦਿੰਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਕੀ ਕੋਈ ਗੁੰਜਾਇਸ਼ ਹੁੰਦੀ ਹੈ ਕਿ ਅਸੀਂ ਅੱਲਾ ਦੇ ਸਿਵਾ ਕਿਸੇ ਹੋਰ ਨੂੰ ਸਜਦਾ ਕਰੀਏ? ਜ਼ਰਾ ਆਪਣੇ ਆਪ ਨੂੰ ਕੁਛ ਗੱਲਾਂ 'ਤੇ ਪੁੱਛੀਏ ਤਾਂ ਸਹੀ ਕਿ ਰੱਬ ਤੋਂ ਸਿਵਾ ਕਿਸੇ ਨੂੰ ਮੈਂ ਸਜਦਾ ਤਾਂ ਨਹੀਂ ਕਰਦੀ? ਮੇਰਾ ਇਹ ਸਿਰ ਕਿਸੇ ਹੋਰ ਦੇ ਅੱਗੇ ਤਾਂ ਨਹੀਂ ਝੁਕਦਾ? ਕਿਸੇ ਨੂੰ ਇਹ ਸੋਚ ਕੇ ਤਾਂ ਨਹੀਂ ਮੈਂ ਝੁਕਦੀ ਕਿ ਉਹ ਮੇਰੀ ਮਦਦ ਕਰੇਗਾ, ਜਾਂ ਜਦੋਂ ਮੈਂ ਉਹਨੂੰ ਜਾ ਕੇ ਆਪਣੇ ਦੁੱਖ ਸੁਣਾਵਾਂਗੀ ਤਾਂ ਉਹ ਮੇਰੇ ਦੁੱਖ ਸੁੱਖ 'ਚ ਬਦਲ ਦੇਗਾ? ਕਿਸੇ ਬਾਬੇ ਦੀ ਕਬਰ 'ਤੇ, ਕਿਸੇ ਕਰਨੀ ਵਾਲੇ ਦੇ ਅੱਗੇ ਜਾ ਕਰ, ਕਿਸੇ ਦੇ ਅੱਗੇ ਜਾ ਕਰ ਕੋਈ ਅਸੀਂ ਇਹੋ ਜਿਹੇ ਕੰਮ ਤਾਂ ਨਹੀਂ ਕਰਦੇ? ਅਤੇ ਜੇ ਕਦੀ ਕੀਤੇ ਤਾਂ ਅੱਜ ਇੱਥੋਂ ਉੱਠਣ ਤੋਂ ਪਹਿਲੇ ਤੌਬਾ ਕਰ ਲੈਣੀ ਹੈ। ਤੁਹਾਨੂੰ ਪਤਾ ਸ਼ਿਰਕ ਹੈ, ਸ਼ਿਰਕ ਦਾ ਨਾਂ ਸੁਣਿਆ? ਸ਼ਰੀਕੇ ਦਾ ਨਾਂ ਸੁਣਿਆ? ਜੇ ਸ਼ਰੀਕਾ ਕਿਹਨੂੰ ਕਹੀਦਾ? ਪਤਾ ਹੀ ਹੈ ਨਾ ਸਾਰਿਆਂ ਨੂੰ, ਜਦੋਂ ਸ਼ਰੀਕਾ ਹੁੰਦਾ ਤਾਂ ਉਹਦੇ 'ਚ ਤਾਂ ਬੰਦਾ ਉਸ ਬੰਦੇ ਦੇ ਨਾਲ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦਾ ਕਿ ਬਈ ਇਹ ਮੇਰੇ ਸ਼ਰੀਕੇ ਵਾਲੇ ਹੈ। ਬੱਚਿਆਂ ਨੂੰ ਵੀ ਤੁਸੀਂ ਡਾਂਟ ਦਿਓ ਕਿ ਉਹ ਸ਼ਰੀਕੇ ਵਾਲਿਆਂ ਦੇ ਸਾਹਮਣੇ ਤੂੰ ਮੈਨੂੰ ਇਹ ਗੱਲ ਕਹਿਤੀ, ਮੇਰੀ ਤਾਂ ਨਮੋਸ਼ੀ ਹੋ ਗਈ। ਜੇ ਕਿਸੇ ਦਾ ਕਹਿ ਲਓ ਕਿ ਬੱਚਾ ਹੀ ਕੋਈ ਇਹੋ ਜਿਹੀ ਗੱਲ ਕਰਦੇ ਤਾਂ ਬੰਦਾ ਸ਼ਰਮਿੰਦਾ ਹੁੰਦਾ। ਅਤੇ ਅੱਲਾ ਦਾ ਕੋਈ ਸ਼ਰੀਕ ਨਹੀਂ ਹੈਗਾ। ਸਾਡੇ ਨਬੀ ਨੂੰ ਜਦੋਂ ਅੱਲਾ ਤਾਲਾ ਨੇ ਭੇਜਿਆ ਦੁਨੀਆ 'ਚ ਮੱਕਾ 'ਚ ਆਏ, ਅਤੇ ਉਹੀ ਜਿਹੜਾ ਅੱਲਾ ਦਾ ਕਾਰਜ ਜਿੱਥੇ ਜਾਣ ਲਈ ਅਸੀਂ ਸਾਰੇ ਤਰਸਦੇ ਹਾਂ, ਅਤੇ ਉੱਥੇ ਜਾ ਕੇ ਰੱਬ ਦੇ ਅੱਗੇ ਸਿਰ ਰੱਖ ਦਿੰਦੇ ਹਾਂ। ਲੋਕਾਂ ਨੇ ਉੱਥੇ ਕਿੰਨੇ ਬੁੱਤ ਰੱਖੇ ਸੀ? ਅਸੀਂ ਕਿੰਨੇ ਕਹਿੰਦੇ ਹਾਂ ਜੀ ਹਿੰਦੂ ਬੁੱਤ ਪੂਜਦਾ, ਤੂੰ ਹਿੰਦੂ ਜਿਹੜਾ ਬੁੱਧ ਪੂਜਦਾ ਉਹ ਕੀ ਅਸਲ 'ਚ ਕਿਸੇ ਵਕਤ ਦੇ ਕਿਸੇ ਨੇਕ ਬਜ਼ੁਰਗ ਦੀ ਕੋਈ ਛਬੀ ਸੀ? ਅਸੀਂ ਮੁਸਲਮਾਨ ਪੱਥਰ ਅਤੇ ਲੱਕੜੀ ਦੇ ਬੁੱਤ ਨਹੀਂ ਪੂਜੀਦੇ, ਲੇਕਿਨ ਅਸੀਂ ਕਬਰਾਂ ਨੂੰ ਪੂਜਦੇ ਨੇ, ਉਹ ਵੀ ਤਾਂ ਪੱਥਰਾਂ ਦੀਆਂ ਬਣੀਆਂ ਹੁੰਦੀਆਂ। ਸੱਚੀ ਦੱਸੋ, ਇਹ ਸਿਰ ਜਿਹੜਾ ਅੱਲਾ ਨੇ ਉੱਤੇ ਰੱਖਿਆ, ਇਹਦਾ ਹੱਕ ਹੈ ਕਿ ਇਹਨੂੰ ਅੱਲਾ ਤੋਂ ਸਿਵਾ ਕਿਸੇ ਹੋਰ ਅੱਗੇ ਰੱਖਿਆ ਜਾਏ? ਸਿੱਖ ਜਿਹੜੇ ਉਹ ਕਹਿੰਦੇ ਮੱਥਾ ਟੇਕਣਾ, ਅਸੀਂ ਉੱਥੇ ਮੱਥਾ ਲਾਉਣਾ। ਜਦੋਂ ਅਸੀਂ ਰਕੂ 'ਚ ਜਾਂਦੇ ਹਾਂ, ਅਸੀਂ ਜਦੋਂ ਸਜਦੇ 'ਚ ਜਾਂਦੇ ਹਾਂ, ਇਹ ਇਬਾਦਤ ਹੈ। ਨਮਾਜ਼ 'ਚ ਕਰੀਦਾ ਨਾ ਸਜਦਾ, ਰਕੂ ਵੀ ਹੈ, ਕਿਆਮ ਖਲੋ ਜਾਈਦਾ। ਅਤੇ ਜੇ ਤਿੰਨੇ ਚੀਜ਼ਾਂ ਅਸੀਂ ਕਿਸੇ ਹੋਰ ਲਈ ਵੀ ਕਰ ਲਈਆਂ, ਤਾਂ ਕਿਆ ਅਸੀਂ ਉਹਦੀ ਇਬਾਦਤ ਕੀਤੀ? ਅਸੀਂ ਹਰ ਰੋਜ਼ ਨਮਾਜ਼ 'ਚ ਕਹਿੰਦੇ ਹਾਂ ਕਿ ਯਾ ਕ ਨਾ ਬੁਧੋ ਯਾ ਕ ਨਸਤਾਈ, ਅੱਲਾ ਤੇਰੀ ਬੰਦੀ, ਤੇਰੀ ਗੁਲਾਮ, ਤੇਰੇ ਅੱਗੇ ਹਾਜ਼ਰ, ਜੋ ਤੂੰ ਕਹੇਗਾ ਮੈਂ ਉਹੀ ਕਰਨਾ, ਜੋ ਤੂੰ ਦਿੱਤਾ ਮੈਂ ਉਹਦੇ 'ਤੇ ਹੀ ਰਾਜ਼ੀ, ਅਤੇ ਜੋ ਤੂੰ ਲੈ ਲਿਆ ਮੈਂ ਉਹਦੇ 'ਤੇ ਹੋਰ ਵੀ ਰਾਜ਼ੀ, ਅਤੇ ਜੋ ਤੂੰ ਦਿੱਤਾ ਹੀ ਨਹੀਂ ਉਹਦੇ 'ਤੇ ਮੈਂ ਬੜੀ ਖੁਸ਼ ਹਾਂ। ਅਤੇ ਗੱਲ ਮੁੱਕ ਗਈ। ਫਿਰ ਇਹ ਕੀ ਗੱਲ ਹੈ ਕਿ ਪੁੱਤਰ ਨਹੀਂ ਹੋਇਆ, ਬੱਚਾ ਹੋਇਆ ਅਤੇ ਮਰ ਗਿਆ, ਅੱਛਾ ਫਲਾਣੇ ਦੀ ਸ਼ਾਦੀ ਹੋਈ 4 ਸਾਲ ਹੋ ਗਏ ਬੱਚਾ ਨਹੀਂ ਹੋਇਆ, ਅੱਛਾ ਮੈਂ ਉਹਨੂੰ ਉੱਥੇ ਲੈ ਜਾਂਦੀ ਉੱਥੇ ਲੈ ਜਾਂਦੀ। ਦੁਨੀਆਂ 'ਚ ਦੱਸੋ, ਹੱਥ ਖੜੇ ਕਰਕੇ ਦੱਸੋ, ਤੁਹਾਡਾ ਕੀ ਈਮਾਨ ਹੈ? ਕੋਈ ਪੁੱਤਰ ਦੇ ਸਕਦਾ ਅਗਰ ਰੱਬ ਨਾ ਦੇਣਾ ਚਾਹੇ? ਕੋਈ ਰਿਜ਼ਕ ਦੇ ਸਕਦਾ ਅਗਰ ਰੱਬ ਨਾ ਚਾਹੇ? ਕੋਈ ਧੀਆਂ ਪੁੱਤਰਾਂ ਦੇ ਵਿਆਹ ਕਰਾ ਸਕਦਾ ਅਗਰ ਰੱਬ ਨਾ ਚਾਹੇ? ਦੇਖੋ ਨਾ, ਇੱਕ ਬਜ਼ੁਰਗ ਹੈ, ਨੇਕ ਬੰਦਾ ਹੈ, ਤੁਹਾਡੇ ਇਸ ਪਿੰਡ ਵਿੱਚ ਕੋਈ ਮਸਜਿਦ ਹੋਏਗੀ ਨਾ, ਅਤੇ ਉਸ ਮਸਜਿਦ 'ਚ ਕੋਈ ਇਮਾਮ ਸਾਹਿਬ ਹੋਣਗੇ, ਮੌਲਵੀ ਸਾਹਿਬ ਜਿਹਨੂੰ ਤੁਸੀਂ ਕਹਿੰਦੇ ਹੋ, ਨਮਾਜ਼ ਪੜ੍ਹਾਉਂਦੇ ਆ, ਉਹ ਬੜੇ ਨੇਕ ਹੈ, ਉਹ ਤੁਹਾਡੇ ਲਈ ਕੀ ਕਰ ਸਕਦੇ ਆ? ਜ਼ਾਹਿਰ ਹੈ ਕਿ ਉਹ ਤੁਹਾਨੂੰ ਨਮਾਜ਼ ਪੜ੍ਹਾਉਣਗੇ, ਤੁਹਾਡੇ ਬੱਚਿਆਂ ਨੂੰ ਹੋ ਸਕਦਾ ਸਪਾਰਾ ਵੀ ਪੜ੍ਹਾ ਦੇਣ। ਹਾਂਜੀ, ਹੈ ਨਾ, ਕੋਈ ਮਸਲਾ ਮਿਸਾਇਲ ਤੁਸੀਂ ਪੁੱਛਣ ਜਾਓ, ਤੁਹਾਡਾ ਉਹ ਵੀ ਦੂਰ ਕਰ ਦੇਣਗੇ। ਲੇਕਿਨ ਅੱਲਾ ਰਹਿਮ ਕਰੇ, ਜਦੋਂ ਉਹ ਦੁਨੀਆ ਤੋਂ ਟੁੱਟ ਜਾਣਗੇ, ਤਾਂ ਕੀ ਉਹ ਇਹ ਸਾਰਾ ਕੁਝ ਤੁਹਾਡੇ ਲਈ ਕਰ ਸਕਦੇ ਆ? ਇੱਕ ਬੰਦਾ ਸਾਹਮਣੇ ਬੈਠਾ, ਮੈਂ ਤੁਹਾਨੂੰ ਕਹਾਂ ਕਿ ਤੁਸੀਂ ਸਾਰੇ ਬੈਠੇ ਹੋ ਇੱਥੇ, ਅਤੇ ਇੱਕ ਬੰਦਾ ਐਡਾ ਤਾਕਤਵਰ ਹੈ ਕਿ ਉਹ ਆਏਗਾ ਨਾ, ਅਤੇ ਪੂਰਾ ਸਟੇਜ ਜਿਹਦੇ 'ਤੇ ਅਸੀਂ ਬੈਠੇ ਹਾਂ ਚੀਜ਼ਾਂ ਰੱਖ ਕੇ, ਇਹ ਉਹ ਪੂਰਾ ਸਟੇਜ ਇਕੱਠਾ ਚੁੱਕ ਲੈਂਦਾ ਇਕੱਲਾ। ਤੁਸੀਂ ਮੰਨੋਗੇ? ਨਹੀਂ ਮੰਨੋਗੇ? ਹਾਂ, ਇੱਕ ਮਜ਼ਦੂਰ ਆਉਂਦਾ, ਉਹ ਇਹ ਮੇਜ਼ ਚੁੱਕ ਸਕਦਾ, ਚੁੱਕ ਲਏਗਾ, 5 ਕਿਲੋ, 10 ਕਿਲੋ, 15 ਕਿਲੋ, 20, 25, 30 ਕਿਲੋ ਕੋਈ ਚੁੱਕ ਲਏਗਾ। ਕਿਆ ਕੋਈ 100 ਕਿਲੋ ਚੁੱਕ ਸਕਦਾ? ਚਲੋ 100 ਵੀ ਪਹਿਲਵਾਨ ਕੋਈ ਹੋਏਗਾ, ਉਹ ਵੀ ਚੁੱਕ, ਗੁਜਰਾਲੇ ਦਾ ਪਹਿਲਵਾਨ 100 ਕਿਲੋ ਵੀ ਚੁੱਕ ਲਏਗਾ। ਅਤੇ ਜਦੋਂ ਉਹੀ ਬੰਦਾ ਫੌਤ ਹੋ ਜਾਂਦਾ, ਲੋਕ ਉਹਦੇ ਕੱਪੜੇ ਲਵਾਉਂਦੇ, ਹੈ ਨਾ, ਫਿਰ ਉਹਨੂੰ ਕਹਿ ਲਓ ਕਿ ਬੇਰੀ ਦੇ ਪੱਤਿਆਂ ਨੂੰ ਪਕਾ ਕੇ ਅਤੇ ਉਸ ਪਾਣੀ 'ਚ ਗੁਸਲ ਵੀ ਦਿੰਦੇ, ਨਵਾਉਂਦੇ ਧਵਾਉਂਦੇ ਨਾ, ਫਿਰ ਉਹਨੂੰ ਕਫਨ ਪਾਉਂਦੇ, ਉਹਦਾ ਮੂੰਹ ਪੈਰ ਬੰਨ ਦਿੰਦੇ, ਉਹ ਕੁਝ ਵੀ ਨਹੀਂ ਕਰ ਰਿਹਾ, ਹੈ ਨਾ, ਜਿਹੜਾ ਮੁਰਦਾ ਹੈ। ਕਦੀ ਅੱਜ ਤੋਂ ਬਾਅਦ ਅੱਲਾ ਰਹਿਮ ਕਰੇ, ਕੋਈ ਆਪਣਿਆਂ ਬੇਗਾਨਿਆਂ 'ਚ ਕੋਈ ਫੌਤ ਹੋ ਗਿਆ ਨਾ, ਕੋਈ ਭੈਣ ਹੋਈ, ਅਤੇ ਜਦੋਂ ਉਹਨੂੰ ਨਲਾ ਰਹੇ ਹੁੰਦੇ, ਉੱਥੇ ਜਾ ਕੇ ਦੇਖਿਆ ਕਰੋ, ਪੁੱਛੀ, ਉਹ ਕਹਿੰਦਾ ਮੈਂ ਇਬਰਤ ਲੈਣੀ, ਜਿੱਧਰ ਉਹਦਾ ਪਾਸਾ ਮੋੜੋ ਉੱਧਰ ਪਾਸਾ ਉਹਦਾ ਚਲਾ ਜਾਂਦਾ, ਜਿੱਧਰ ਉਹਨੂੰ ਇੱਧਰ ਉੱਧਰ ਕਰੋ ਚਲੀ ਜਾਂਦੀ। ਅਤੇ ਜਦੋਂ ਇਹ ਸਾਰਾ ਕੁਝ ਲੋਕਾਂ ਨੇ ਕੀਤਾ, ਫਿਰ ਲੋਕਾਂ ਨੇ ਉਹਨੂੰ ਇੱਕ ਮੰਜੀ 'ਤੇ ਪਾਇਆ, ਚਾਰ ਪਾਈ, ਫਿਰ ਚਾਰੋਂ ਪਾਸੇ ਲੋਕਾਂ ਨੇ ਉਹ ਮੰਜੀ ਨੂੰ ਚੁੱਕ ਕੇ ਅਤੇ ਉਹਨੂੰ ਚੁੱਕ ਲਿਆ, ਉਹ ਕੁਝ ਵੀ ਨਹੀਂ ਕਰ ਰਿਹਾ। ਦੱਸੋ ਜ਼ਰਾ, ਕੋਈ ਮਈਅਤ ਵਾਲੇ ਘਰ ਕਿਸੇ ਨੇ ਮੁਰਦੇ ਨੂੰ ਉੱਠਦਿਆਂ ਦੇਖਿਆ, ਹਿਲਦਿਆਂ ਦੇਖਿਆ? ਕੋਈ ਮੁਰਦਾ ਉੱਠ ਕੇ ਕਿਸੇ ਨੂੰ ਪਾਣੀ ਦਾ ਗਲਾਸ ਹੀ ਪਿਆ ਦੇ, ਅਤੇ ਜਦੋਂ ਉਸੇ ਹੀ ਮੁਰਦੇ ਨੂੰ ਤੁਸੀਂ ਕਬਰ 'ਚ ਦਫਨ ਕਰੋ, ਅਤੇ ਉਹ ਸਾਰਾ ਕੁਝ ਕਰ ਲਏ? ਜੇ ਉਹ ਕੁਝ ਕਰ ਸਕੇ ਤਾਂ ਉਹ ਕੀ ਕਰੇਗਾ? ਤੁਹਾਨੂੰ ਪਤਾ ਪਹਿਲਾ ਕੰਮ ਉਹ ਕੀ ਕਰੇਗਾ? ਕਬਰ ਦੀ ਮਿੱਟੀ ਝਾੜ ਕੇ ਬਾਹਰ ਨਿਕਲੇਗਾ? ਸੱਚੀ ਦੱਸੋ, ਸਾਡੇ ਉੱਤੇ ਕੋਈ ਰਜ਼ਾਈ ਪਾ ਦੇ ਔਰ ਅਸੀਂ ਉਹ ਜਾਗਦੇ ਹੋਈਏ, ਤਾਂ ਅਸੀਂ ਆਪਣੇ ਤੋਂ ਰਜ਼ਾਈ ਖਿੱਚਣ ਦੀ ਕੋਸ਼ਿਸ਼ ਨਾ ਕਰਾਂਗੇ? ਕਦੀ ਬੰਦਾ ਅਕਲ ਨਾਲ ਵੀ ਸੋਚੇ, ਮੈਂ ਕਹਾਂ ਕਿ ਇਹ ਜਿਹੜਾ ਸਟੈਂਡ ਪਿਆ ਨਾ, ਇਹ ਮੈਨੂੰ ਪੁੱਤਰ ਦੇ ਸਕਦਾ? ਤੁਸੀਂ ਕਹਿੰਦੇ ਤੁਹਾਡੀ ਮੱਤ ਨਹੀਂ ਮਾਰੀਗੀ ਬਾਜੀ, ਲੱਗਦੇ ਤਾਂ ਤੁਸੀਂ ਸਮਝਦਾਰ ਹੋ, ਪਰ ਗੱਲ ਤੁਸੀਂ ਬੜੀ ਨਾ ਸਮਝੀ ਦੀ ਕੀਤੀ ਹੈ। ਮੈਂ ਉਹਨੂੰ ਕਹਿੰਦੀ ਹਾਂ, ਇਹ ਜਿਹੜਾ ਗਲਾਸ ਹੈ ਨਾ, ਇਹਦੇ 'ਚ ਇੰਨੀ ਤਾਕਤ ਹੈ ਕਿ ਆਪੇ ਹੀ ਟੁਰ ਕੇ ਜਾਏਗਾ ਅਤੇ ਉੱਥੋਂ ਪਾਣੀ ਨਾ ਭਰ ਕੇ ਆ ਕੇ ਮੇਰੇ ਕੋਲ ਆ ਜਾਏਗਾ, ਤੁਸੀਂ ਮੰਨੋਗੇ ਮੇਰੀ ਗੱਲ? ਕਿਸ ਤਰ੍ਹਾਂ ਮੰਨੋਗੇ? ਲੋਕ ਆਪਣੇ ਹੱਥਾਂ ਨਾਲ ਬੁੱਤ ਬਣਾਉਂਦੇ, ਲੱਕੜੀ ਕੱਟਦੇ, ਉਹਨੂੰ ਚੀਰਦੇ, ਉਹਦੇ ਉੱਤੇ ਰੰਗ ਲਾਉਂਦੇ, ਬਾਅਦ 'ਚ ਉਹਦੇ ਅੱਗੇ ਬਹਿ ਕੇ ਕਹਿੰਦੇ ਮੈਨੂੰ ਹੁਣ ਪੁੱਤਰ ਦੇ ਦੇ। ਜੇ ਕਿਸੇ ਨੂੰ ਪੂਜਣਾ ਹੀ ਸੀ, ਤਾਂ ਬੰਦਾ ਉਸ ਕਿਸਾਨ ਨੂੰ ਪੂਜੇ ਜਿਹਨੇ ਬੀਜ ਲਾਇਆ, ਕੋਈ ਦਰਖਤ ਉੱਗਿਆ, ਜਾਂ ਉਸ ਤਰਖਾਨ ਨੂੰ ਪੂਜੇ ਜਿਹਨੇ ਚਲੋ ਕੁਝ ਤਾਂ ਕੀਤਾ, ਉਹਨੇ ਲੱਕੜੀ ਨੂੰ ਕੱਟ ਕੇ ਅਤੇ ਪੁੱਤ ਦੀ ਸ਼ਕਲ ਤਾਂ ਦਿੱਤੀ ਨਾ। ਅਸੀਂ ਉਹ ਲੱਕੜੀ ਦੇ ਪੁੱਤ ਨੂੰ ਪੂਜਦੇ? ਅਸੀਂ ਵੀ ਨਹੀਂ ਪੂਜਦੇ, ਅਸੀਂ ਕਬਰਾਂ ਵਾਲਿਆਂ ਨੂੰ ਪੂਜਦੇ। ਚਲੋ ਅਸੀਂ ਕਹਿੰਦੇ ਨਹੀਂ ਕਬਰ ਵਾਲਾ ਤੇ ਵਿਚਾਰਾ ਦੁਨੀਆ ਤੋਂ ਟੁਰ ਗਿਆ, ਉਹ ਵਿਚਾਰਾ ਕੁਝ ਕਰ ਸਕਦਾ ਤੇ ਖੁਦ ਬਾਹਰ ਆਂਦਾ, ਜਿਹਦਾ ਲੋਕਾਂ ਨੇ ਉਹਦੇ ਉੱਤੇ ਗਰਮ ਗਰਮ ਪਾਣੀ ਪਾਇਆ ਉਹ ਉੱਠ ਕੇ ਬਹਿ ਜਾਂਦਾ, ਲੋਕਾਂ ਨੇ ਉਹਨੂੰ ਕਫਨ 'ਚ ਬੰਨਿਆ ਉਹ ਕਹਿੰਦਾ ਵੀ ਮੈਨੂੰ ਕੱਢੋ ਬਾਹਰ ਤੁਸੀਂ ਕੀ ਕਰ ਰਹੇ ਹੋ, ਲੋਕਾਂ ਨੇ ਕਬਰ ਖੋਦੀ ਉਹਦੇ 'ਚ ਉਹਨੂੰ ਮਿੱਟੀ 'ਚ ਪਾ, ਸਾਨੂੰ ਕੋਈ ਮਿੱਟੀ 'ਚ ਪਾਏ ਹਾਂ ਜਾ ਕੇ ਤੇ ਅਸੀਂ ਬੈਠੇ ਰਹਾਂਗੇ ਅੰਦਰ, ਅਤੇ ਜਦੋਂ ਕਬਰ ਦੇ ਅੰਦਰ ਟੁੱਟ ਗਿਆ ਤਾਂ ਅਸੀਂ ਕਹਿੰਦੇ ਜੀ ਇਹ ਕਰਨੀ ਵਾਲਾ ਹੈ, ਬਾਬਾ ਹੈ, ਇਹ ਪੀਰਾਂ ਬਖਸ਼ ਹੈ, ਪੁੱਤਰ ਹੈ, ਧੀ ਹੈ, ਫਲਾਂਬ, ਫਿਰ ਆਪਣੇ ਬੱਚਿਆਂ ਦੇ ਨਾਂ ਅਸੀਂ ਰੱਖਦੇ ਪੀਰਾਂ ਦਿੱਤਾ, ਕੋਈ ਪੀਰ ਦੇ ਸਕਦਾ? ਦੱਸੋ, ਸੱਚੀ ਦੱਸੋ, ਕੋਈ ਬੱਚਾ ਬੱਚੀ ਪੀਰ ਦੇ ਸਕਦਾ? ਗੁਲਾਮ ਬਖਸ਼ ਇਹੀ ਤਾਂ ਤੁਹਾਨੂੰ ਦੱਸਣ ਲੱਗਿਆ ਨਾ, ਬੜੀ ਅੱਛੀ ਗੱਲ ਕੀਤੀ, ਮੈਨੂੰ ਬੜੀ ਖੁਸ਼ੀ ਹੋਈ ਤੁਹਾਡੀ ਗੱਲ, ਬੈਠੋ ਮੈਂ ਦੱਸਦੀ। ਇਹ ਕਹਿੰਦੇ ਆ ਕਿ ਅੱਲਾਹ ਦੇ ਵਲੀ ਜਿਹੜੇ ਆ ਉਹ ਤਾਂ ਮਰਦੇ ਹੀ ਨਹੀਂ, ਠੀਕ ਹੈ ਨਾ, ਅਤੇ ਜਿਹੜੇ ਮਰੇ ਨਹੀਂ ਉਹ ਸ਼ਹੀਦ ਹੈ, ਉਹ ਜ਼ਿੰਦਾ, ਅਤੇ ਕਬਰ ਦੇ 'ਚ ਕਿਉਂ ਨੇ? ਅੱਲਾਹ ਨੇ ਉਹਨਾਂ ਨੂੰ ਦੁਨੀਆ ਤੋਂ ਪਰਦਾ ਕਰਾਇਆ, ਬਿਲਕੁਲ ਠੀਕ ਹੈ, ਅਤੇ ਉਹ ਕਬਰ ਦੇ ਅੰਦਰ ਹੈ ਨਾ, ਕਬਰ ਦੇ ਅੰਦਰ ਨੇ, ਅਤੇ ਜਿਹੜਾ ਉਹਨਾਂ ਦਾ ਦੁਨੀਆ 'ਚ ਜਿਸਮ ਸੀ, ਠੀਕ ਹੈ, ਉਹਨਾਂ ਦੀ ਰੂਹ ਦੁਨੀਆ 'ਚ ਹੁੰਦੀ ਹੈ, ਉਹ ਫਿਰ ਕੀ ਕਰਦੀ ਹੈ? ਉਹ ਸਾਡੀਆਂ ਗੱਲਾਂ ਸੁਣ ਕੇ ਸਾਡੇ ਜੋ ਅਸੀਂ ਮੰਗਦੇ ਹਾਂ ਸਨ ਦਿੰਦੀ, ਅੱਲਾ ਉਹਨਾਂ ਨੂੰ ਵਸੀਲਾ ਬਣਾਉਂਦਾ। ਇਹ ਗੱਲ ਜਿਹੜੀ ਕਰ ਰਹੇ ਤੁਹਾਡੇ ਇਹਦੇ 'ਚੋਂ ਕਿ ਕੌਣ ਕੌਣ ਇਸ ਗੱਲ ਨਾਲ ਇਤਫਾਕ ਕਰਦੇ? ਹੱਥ ਖੜੇ ਕਰੋ। ਬਾਜੀ ਦੀ ਗੱਲ ਪਹੁੰਚੀ ਤੁਹਾਡੇ ਤੱਕ? ਦੇਖੋ, ਗੱਲ ਸੁਣਨੀ ਚਾਹੀਦੀ ਹੈ ਨਾ, ਉਹ ਬਹੁਤ ਅੱਛੀ ਗੱਲ ਕਰ ਰਿਹਾ ਕਿਉਂਕਿ ਉਹਨਾਂ ਨੇ ਵਿੱਚ ਸੁਣਿਆ ਵੀ ਇਹੀ ਹੈ, ਅਤੇ ਮੈਂ ਹੁਣ ਉਹਨਾਂ ਨੂੰ ਇਹੀ ਗੱਲ ਜਿਹੜੀ ਉਹਨਾਂ ਦੀ ਹੈ ਥੋੜ੍ਹੀ ਜਿਹੀ ਹੋਰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ। ਇਹ ਕਹਿੰਦੇ ਕਿ ਜਦੋਂ ਬੰਦਾ ਜ਼ਿੰਦਾ ਸੀ ਅਤੇ ਉਹ ਫੌਤ ਹੋਇਆ, ਉਹ ਨੇਕ ਸੀ ਅਤੇ ਉਹਦਾ ਜਿਸਮ ਤਾਂ ਮਿੱਟੀ 'ਚ ਹੈ ਅਤੇ ਉਹ ਵੈਸੇ ਉਹ ਜ਼ਿੰਦਗੀ 'ਚ ਬਾਹਰ ਹੈ, ਤਾਂ ਸਬਰ 'ਚ ਲਿਆਓ ਜ਼ਰਾ ਇੱਕ ਮਿੰਟ, ਇਹਨਾਂ 'ਤੇ ਮੈਂ ਇਨਾਮ ਦੇਣਾ ਬਾਅਦ 'ਚੋਂ, ਕੁਛ ਮੇਰੇ ਵੱਲੋਂ ਤੁਸੀਂ ਬਾਜੀ ਨੂੰ ਦੇਣਾ, ਤੁਸੀਂ ਨਹੀਂ ਬੋਲਦੇ, ਤੁਸੀਂ ਵੀ ਇੰਝ ਸੋਚ ਰਹੇ ਹੋ, ਲੇਕਿਨ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ, ਜਿਹੜੀ ਗੱਲ ਪਤਾ ਹੋਏ ਉਹ ਦੂਜੇ ਨੂੰ ਦੱਸਣੀ ਚਾਹੀਦੀ ਹੈ, ਅਤੇ ਜੇ ਦੂਜੇ ਨੂੰ ਉਹ ਗੱਲ ਨਹੀਂ ਪਤਾ ਤਾਂ ਉਹਨੂੰ ਕਹਿਣਾ ਚਾਹੀਦਾ ਤੁਸੀਂ ਵੀ ਮੰਨੋ। ਮੇਰੀ ਇੱਕ ਮਿਸਾਲ ਸੁਣੋ, ਕਰੋਨਾ ਆਇਆ ਸੀ, ਆਇਆ ਹੋਇਆ ਨਾ ਕਰੋਨਾ, ਬੰਦੇ ਮਰ ਰਹੇ ਕਰੋਨਾ ਨਾਲ, ਕਿਸੇ ਨੂੰ ਵੀ ਅਸੀਂ ਬੁਲਾ ਕੇ ਕਹਿੰਦੇ ਹਾਂ ਵੀ ਕਰੋਨਾ ਸਾਡੇ ਤੋਂ ਦੂਰ ਕਰ ਦਿਓ, 2 ਸਾਲ ਹੋ ਗਏ ਪੂਰੀ ਦੁਨੀਆ ਨੂੰ, ਤੁਸੀਂ ਤਾਂ ਪਾਕਿਸਤਾਨ 'ਚ ਬੜੀ ਆਜ਼ਾਦੀ ਨਾਲ ਫਿਰ ਰਹੇ ਹੋ, ਅਸੀਂ ਜਿੱਥੋਂ ਆਏ ਹਾਂ ਨਾ ਉੱਥੇ ਇੰਨੇ ਬੰਦੇ ਇਕੱਠੇ ਹੋਣ ਅਤੇ ਮੈਂ ਕਹਿੰਦੀ ਹਾਂ ਕੀ ਹੋ ਜਾਏ, ਸਿਰਫ 20 ਬੰਦੇ ਇੱਕ ਜਗ੍ਹਾ, ਅੱਜ ਕੱਲ੍ਹ ਅਸੀਂ ਜਿੱਥੇ ਮੈਂ ਨਾਰਵੇ ਤੋਂ ਆਈ ਨਾ ਅਤੇ ਕਿਸੇ ਇੱਕ ਜਗ੍ਹਾ ਸਿਰਫ 20 ਬੰਦਿਆਂ ਦੀ ਇਜਾਜ਼ਤ ਹੈ, ਇੱਕ ਉੱਥੇ ਬਣਨਗੇ, ਇੱਕ ਉੱਥੇ ਬਿਠਾਉਣਗੇ, ਇੱਕ ਉੱਥੇ, ਅਤੇ ਉਹਨਾਂ ਦੇ ਮੂੰਹ 'ਤੇ ਪੂਰਾ ਇਹ ਮਾਸਕ ਲਗਾ ਕੇ ਬਿਠਾਉਣਗੇ, ਜੇ 20 ਤੋਂ 21ਵਾਂ ਬੰਦਾ ਹੋ ਗਿਆ ਤਾਂ ਪੁਲਿਸ ਆ ਜਾਏਗੀ ਕਿ ਤੁਸੀਂ ਬੰਦਿਆਂ ਨੂੰ ਬਿਮਾਰ ਕਰ ਰਹੇ ਹੋ। ਫਿਰ ਉਹਨਾਂ ਦੇ ਹਸਪਤਾਲ ਐਡੇ ਸਾਫ਼ ਸੁਥਰੇ, ਉਹ ਅੰਦਰ ਜਾਂਦੇ ਪਹਿਲੇ ਹੱਥ ਧੋਂਦੇ ਆ, ਸਾਰਾ ਕੁਝ ਕਰਦੇ ਆ ਨਾ, ਅਤੇ ਜੇ ਇਸ ਤਰ੍ਹਾਂ ਆਸਾਨੀ ਨਾਲ ਹੋ ਜਾਂਦਾ ਹੈ ਤਾਂ ਅਸੀਂ ਕਿਸੇ ਨੂੰ ਵੀ ਕਹਿ ਦਈਏ, ਇੰਨੇ ਅੱਲਾ ਦੇ ਵਲੀ, ਇੰਨੇ ਨੇਕ ਬੰਦੇ ਅੱਲਾ ਦੇ, ਕਿ ਬਈ ਇਹ ਵਲੀ ਕਰੋਨਾ ਦੀ ਤਾਂ ਸਾਡੀ ਜਾਨ ਛਡਾਓ, ਸਾਨੂੰ ਕੁਆਰੰਟਾਈਨ ਨਹੀਂ ਚਾਹੀਦਾ, ਅਸੀਂ ਵੱਖਰਿਆਂ ਨਹੀਂ ਬਹਿਣਾ, ਸਾਨੂੰ ਮੁਸ਼ਕਲ ਨੇ ਬੜੀ, ਤੁਸੀਂ ਸਾਡੇ ਲਈ ਆਸਾਨੀਆਂ ਕਰੋ। ਕਰੋਨਾ ਨੇ ਤਾਂ ਇਹ ਸਾਬਤ ਕਰ ਦਿੱਤਾ, ਲੋਕਾਂ ਨੇ ਮੰਗਿਆ ਤਾਂ ਹੋਏ ਗਈ ਨਾ, ਜਿਹੜਾ ਬਿਮਾਰੀਆਂ ਦੀ ਸ਼ਿਫਾ ਮੰਗਣ ਜਾਂਦਾ, ਜਿਹੜਾ ਧੀਆਂ ਪੁੱਤਰ ਮੰਗਣ ਜਾਂਦਾ, ਉਹਨੇ ਕਰੋਨਾ ਤੋਂ ਸ਼ਿਫਾ ਵੀ ਮੰਗੀ ਹੋਣੀ ਹੈ। ਅਤੇ ਯਾਦ ਰੱਖੋ, ਅੱਲਾ ਨੇ ਬਚਾਇਆ ਹੋਇਆ ਨਾ, ਅੱਲਾ ਤੁਹਾਨੂੰ ਅੱਗੋਂ ਵੀ ਬਚਾਈ ਰੱਖਿਆ, ਕਹਿ ਰਹੇ ਕਿ ਅੱਲਾ ਨੇ ਸਾਨੂੰ ਬਚਾਇਆ ਹੋਇਆ, ਅਸੀਂ ਅੱਲਾ ਦੀ ਰਹਿਮਤ ਨਾਲ ਬਚੇ ਹੋਏ ਹਾਂ। ਸਾਡਾ ਰੱਬ ਜਦੋਂ ਚਾਹੁੰਦਾ ਹੈ ਨਾ, ਬਹਾਨਾ ਆਪ ਹੀ ਬਣਾ ਦਿੰਦਾ। ਅਤੇ ਜਿਹਦੇ ਦੇਖੋ, ਕੋਈ ਵੀ ਗੱਲ ਅਸੀਂ ਕਰੀਏ ਨਾ, ਇਹ ਗੱਲਾਂ ਕੋਈ ਤਾਸੁਬ ਵਾਲੀਆਂ ਨਹੀਂ ਹੁੰਦੀਆਂ ਕਿ ਤੁਸੀਂ ਕਹਿ ਦਿਓ ਲਓ ਜੀ ਬਾਜੀ ਆ ਕੇ ਕਹਿ ਗਏ, ਮੈਂ ਤਾਂ ਵਲੀ ਦਾ ਨਾਮ ਵੀ ਕੋਈ ਨਹੀਂ ਲਿਆ ਸੀ, ਮੈਂ ਤਾਂ ਆਮ ਗੱਲ ਕਰ ਰਹੀ ਸੀ, ਮੇਰਾ ਬਾਪ ਹੈ, ਉਹ ਜ਼ਿੰਦਾ ਹੈ, ਉਹ ਮੈਨੂੰ ਪਿਆਰ ਕਰ ਸਕਦਾ ਹੈ, ਉਹ ਮੈਨੂੰ ਕੁਝ ਖਾਣਾ ਲਿਆ ਦੇਗਾ, ਉਹ ਮੇਰੇ ਲਈ ਕੱਪੜੇ ਲੈ ਕੇ ਆਏਗਾ, ਜਦੋਂ ਮੇਰਾ ਬਾਪ ਦੁਨੀਆ ਤੋਂ ਚਲਾ ਗਿਆ ਅਤੇ ਹੁਣ ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਉਹ ਵਲੀ ਹੈ ਕਿ ਨਹੀਂ? ਸੋਚੋ ਨਾ, ਇੱਕ ਲੰਮੇ ਲਈ ਸੋਚੋ ਤਾਂ ਸਹੀ ਨਾ, ਇੱਕ ਬੇਟੀ ਨੂੰ ਆਪਣੇ ਬਾਪ ਤੋਂ ਅੱਛਾ ਕੌਣ ਲੱਗੇਗਾ? ਅਤੇ ਮੇਰਾ ਬਾਪ ਫੌਤ ਹੋ ਗਿਆ, ਮੈਂ ਉਹਦੀ ਕਬਰ 'ਤੇ ਜਾਂਦੀ ਹਾਂ, ਸੱਚ ਦੱਸੋ, ਬੰਦਾ ਸਭ ਤੋਂ ਬਹੁਤਾ ਜਿਹੜਾ ਫਾਇਦਾ ਦੇ ਸਕਦਾ ਉਹ ਕਿਹਨੂੰ ਦੇ ਸਕਦਾ? ਆਪਣੀ ਔਲਾਦ ਨੂੰ, ਮਾਵਾਂ ਆਪਣਾ ਪੇਟ ਕਾਟ ਕੇ ਬੱਚਿਆਂ ਨੂੰ ਖਵਾਉਂਦੀਆਂ, ਬਾਪ ਵੀ ਮਿਹਨਤ ਕਰਦੇ ਨਾ, ਅਤੇ ਫਿਰ ਤਾਂ ਹਰ ਬਾਪ ਹੀ ਮਰਨ ਤੋਂ ਬਾਅਦ ਵਲੀ ਬਣ ਜਾਏ, ਕੌਣ ਦੱਸੇਗਾ ਸਾਨੂੰ ਕਿ ਕਿਹੜਾ ਵਲੀ ਹੈ ਕਿਹੜਾ ਨਹੀਂ? ਮੈਂ ਤਾਂ ਆਪਣੇ ਬਾਪ ਦੀ ਕਬਰ 'ਤੇ ਜਾਵਾਂਗੀ, ਸੱਚੀ ਗੱਲ ਹੈ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਜੇ ਮੈਂ ਕਦੀ ਕਿਸੇ ਦੀ ਕਬਰ 'ਤੇ ਇਸ ਉਮੀਦ ਨਾਲ ਗਈ ਕਿ ਇੱਥੋਂ ਮੈਨੂੰ ਧੀ ਪੁੱਤਰ ਮਿਲ ਜਾਣਾ, ਇੱਥੋਂ ਮੈਨੂੰ ਮਾਲ ਮਿਲ ਜਾਣਾ, ਇੱਥੋਂ ਮੈਂ ਜਾ ਕੇ ਕੋਈ ਤਵੀਜ਼ ਕਰਨਾ ਅਤੇ ਮੇਰਾ ਮੀਆਂ ਮੇਰੇ ਪਿੱਛੇ ਫਿਰੇਗਾ ਅਤੇ ਉਹਨੂੰ ਮੇਰੇ ਨਾਲ ਪਿਆਰ ਹੋ ਜਾਏਗਾ, ਅਤੇ ਮੈਂ ਤਾਂ ਸਿਰਫ ਆਪਣੇ ਪਿਓ ਦੀ ਕਬਰ 'ਤੇ ਜਾ ਕੇ ਬੈਠਾਂਗੀ, ਕਿਉਂਕਿ ਮੇਰਾ ਪਿਓ ਜਿੰਨਾ ਮੈਨੂੰ ਮੇਰੇ ਨਾਲ ਪਿਆਰ ਕਰੇਗਾ ਉਹ ਮੈਨੂੰ ਦੂਸਰਾ ਤਾਂ ਨਹੀਂ ਕਰੇਗਾ, ਅਤੇ ਜੇ ਮੇਰਾ ਬਾਪ ਫੌਤ ਹੋਇਆ ਤਾਂ ਮੈਂ ਕਹਾਂਗੀ ਉਹ ਵਲੀਆਂ ਦਾ ਵਲੀ ਸੀ। ਅਤੇ ਤੁਸੀਂ ਕੀ ਕਹੋਗੇ, ਅੱਛਾ ਤੁਹਾਡਾ ਬਾਪ ਵਲੀ ਸੀ, ਚਲੋ ਫਿਰ ਅਸੀਂ ਵੀ ਤੁਹਾਡੇ ਹੀ ਅੱਬੂ ਦੀ ਕਬਰ 'ਤੇ ਜਾਂਦੇ ਹਾਂ। ਗੱਲ ਹੀ ਕੋਈ ਨਹੀਂ ਸਮਝ ਆਉਂਦੀ। ਅਸੀਂ ਆਪਣੇ ਮਾਂ ਪਿਓ ਜਿਹੜੇ ਸਾਰੀ ਜ਼ਿੰਦਗੀ ਸਾਨੂੰ ਦੇ ਕੇ ਨਹੀਂ ਥੱਕਦੇ, ਮਰਨ ਤੋਂ ਬਾਅਦ ਉਹਨਾਂ ਦੀ ਕਬਰ 'ਤੇ ਕੋਈ ਨਹੀਂ ਜਾਂਦੇ, ਸਾਨੂੰ ਕਿਹਨੇ ਦੱਸਿਆ ਕਿ ਫਲਾਣਾ ਵਲੀ ਹੈ ਫਲਾਣਾ ਨਹੀਂ? ਫਿਰ ਜਾਂ ਤਾਂ ਅਸੀਂ ਸਾਰੇ ਮੰਨੀਏ ਕਿ ਮਰਨ ਤੋਂ ਬਾਅਦ ਹਰ ਬੰਦਾ ਹੀ ਵਲੀ ਹੋ ਜਾਂਦਾ, ਗੱਲ ਤਾਂ ਇਹੀ ਨਾ, ਅਤੇ ਜਾਂ ਕੋਈ ਸਾਡੇ ਕੋਲ ਸਬੂਤ ਹੋਏ ਕਿ ਕਿਹੜਾ ਵਲੀ ਹੈ। ਕਿਆ ਇਸ ਸ਼ਹਿਰ 'ਚ ਇਸ ਪਿੰਡ 'ਚ ਜਿੰਨੇ ਬੰਦੇ ਫੋਤ ਹੁੰਦੇ ਆ, ਮਸਜਿਦ 'ਚ ਮਿਸਾਲ ਹੈ ਕਿ ਜੁੰਮੇ ਵਾਲੇ ਦਿਨ 500 ਬੰਦਾ ਜੁੰਮਾ ਪੜ੍ਹਦਾ, ਇੱਕ ਇੱਕ ਕਰਕੇ ਦੁਨੀਆ ਤੋਂ ਜਾ ਰਿਹਾ, ਤੁਸੀਂ ਜਾ ਕੇ ਪੁੱਛੋ ਤਾਂ ਸਹੀ ਉਹਨਾਂ ਦੇ ਘਰ ਵਾਲਿਆਂ ਨੂੰ ਕਿ ਇਹ ਤੁਹਾਡਾ ਬੰਦਾ ਨੇਕ ਸੀ, ਉਹ ਕਹਿੰਗੇ 5 ਨਮਾਜ਼ਾਂ ਮਸਜਿਦ 'ਚ ਪੜ੍ਹਦਾ, ਕਦੀ ਉਹਨੇ ਉੱਚੀ ਆਵਾਜ਼ ਨਹੀਂ ਕੀਤੀ, ਅਤੇ ਫਿਰ ਮੈਂ ਤਾਂ ਉਹਨੂੰ ਹੀ ਵਲੀ ਬਣਾਵਾਂਗੀ ਜਿਹਨੂੰ ਮੈਂ ਦੇਖਿਆ। ਹੁਣ ਮੈਂ ਜਾ ਕੇ ਉਹਨਾਂ ਕੋਲ ਉਹਨਾਂ ਦੀ ਕਬਰ 'ਤੇ ਜਾ ਕੇ ਜੇ ਕਹਾਂਗੀ ਕਿ ਭਾਈ ਤੁਸੀਂ ਬੜੇ ਨੇਕ ਸੋ, 5 ਵਕਤ ਤੁਸੀਂ ਨਮਾਜ਼ ਪੜ੍ਹਦੇ ਸੋ, ਤੁਸੀਂ ਰੋਜ਼ੇ ਵੀ ਰੱਖਦੇ ਸੋ, ਅਤੇ ਜ਼ਰਾ ਤੁਸੀਂ ਮੇਰੀ ਮਦਦ ਕਰ ਦਿਓ, ਤੁਸੀਂ ਕਿੰਝ ਸਾਬਤ ਕਰ ਸਕਦੇ ਹੋ ਕਿ ਉਹ ਵਲੀ ਨਹੀਂ, ਅਤੇ ਮੈਂ ਕਿੰਝ ਸਾਬਤ ਕਰ ਸਕਦੀ ਹਾਂ ਉਹ ਵਲੀ ਹੈ? ਇਹ ਅੱਲਾ ਨੂੰ ਪਤਾ। ਗੱਲ ਸਮਝ ਆਈ? ਅੱਲਾ ਦਾ ਨਬੀ, ਵਲੀਆਂ ਦਾ ਵਲੀ, ਅੱਲਾ ਤੋਂ ਬਾਅਦ ਜੇ ਕਿਸੇ ਦਾ ਮੁਕਾਮ ਹੈ ਨਾ ਤਾਂ ਨਬੀ ਦਾ ਮੁਕਾਮ ਹੈ, ਠੀਕ ਹੈ? ਅਤੇ ਅਸੀਂ ਜਦੋਂ ਇਹ ਨਮਾਜ਼ 'ਚ ਕਹਿੰਦੇ ਨਾ, ਇਯਾਕਾ ਨਾਬੂਦੂ ਵਇਯਾਕਾ ਨਸਤਾਈਨ, ਇਹਦਾ ਹੁਣ ਮਤਲਬ ਸਮਝੋ, ਫਿਰ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਸਮਝ ਆਏਗੀ ਗੱਲ। ਦੇਖੋ, ਜਦੋਂ ਅਸੀਂ ਕਿਸੇ ਕੋਲੋਂ ਮਦਦ ਮੰਗਦੇ ਹਾਂ ਨਾ, ਉਹਦੇ 2 ਤਰੀਕੇ ਹੁੰਦੇ ਆ। ਮਸਲਨ, ਮੈਂ ਕਹਿੰਦੀ ਹਾਂ ਕਿ ਇਹ ਗਲਾਸ ਹੈ, ਅਤੇ ਇਹਨਾਂ 'ਚ ਇੱਕ ਬੱਚੀ ਦਾ ਮੈਂ ਨਾਂ ਲੈ ਕੇ ਕਹਿੰਦੀ ਹਾਂ ਕਿ ਜ਼ਰਾ ਫਰਵਾ ਮੈਨੂੰ ਪਾਣੀ ਦੇ ਦਿਓ। ਮੇਰਾ ਈਮਾਨ ਹੈ ਕਿ ਉਹ ਆਪਣੀ ਜਗ੍ਹਾ ਤੋਂ ਉੱਠੇਗੀ, ਇਹ ਗਲਾਸ ਫਕੜੇਗੀ, ਅੰਦਰ ਲੈ ਕੇ ਜਾਏਗੀ, ਫਰਿੱਜ ਦੇ 'ਚੋਂ ਪਾਣੀ ਪਾ ਕੇ ਲਿਆ ਕੇ ਇੱਥੇ ਰੱਖ ਦੇਗੀ। ਮੈਂ ਤਾਂ ਮਦਦ ਹੀ ਮੰਗੀ ਨਾ, ਮੰਗੀ ਨਾ। ਮੈਂ ਤੁਹਾਡੇ 'ਚੋਂ ਕਿਸੇ ਨੂੰ ਕਹਿੰਦੀ ਹਾਂ ਕਿ ਜ਼ਰਾ ਅੰਦਰ ਮੇਰੀ ਚਾਦਰ ਲਿਆ ਦਿਓ। ਮੇਰਾ ਈਮਾਨ ਹੈ ਕਿ ਤੁਸੀਂ ਜਾਣਾ, ਉੱਠਣਾ, ਉੱਥੋਂ ਅੰਦਰੋਂ ਚਾਦਰ ਲੈ ਕੇ ਆਉਣੀ, ਕੋਈ ਹੋਰ ਨਹੀਂ। ਅਸੀਂ ਸਾਰਾ ਦਿਨ ਇਹੀ ਕੁਛ ਕਰਦੇ ਹਾਂ, ਇਹ ਗਲਾਸ ਫੜਾਈ, ਇਹ ਡੱਬਾ ਫੜਾਈ, ਇਹ ਕੁਰਸੀ ਫੜਾਈ, ਅੱਛਾ ਜ਼ਰਾ ਇਹ ਗੱਡੀ 'ਤੇ ਬੈਠ ਕੇ ਛੱਡੋ। ਸਾਰਾ ਦਿਨ ਅਸੀਂ ਦੂਜਿਆਂ ਕੋਲੋਂ ਮਦਦ ਮੰਗਦੇ ਹਾਂ, ਬਿਲਕੁਲ ਜਾਇਜ਼ ਹੈ। ਦੁਨੀਆਂ 'ਚ ਹੋ ਹੀ ਨਹੀਂ ਸਕਦਾ ਕਿ ਅਸੀਂ ਕਿਸੇ ਦੀ ਮਦਦ ਤੋਂ ਬਗੈਰ ਇਕੱਲੇ ਹੀ ਜੀ ਪਈਏ ਔਰ ਸਾਨੂੰ ਇਕੱਲੇ ਹੀ ਸਾਰਾ ਸਮਝ ਆ ਜਾਏ। ਲੇਕਿਨ ਹੁਣ ਗੱਲ ਸੁਣਨ ਵਾਲੀ, ਇਹ ਬਸ ਆਖਰੀ ਗੱਲਾਂ ਨੇ ਜਿਨ੍ਹਾਂ 'ਚੋਂ ਅਸੀਂ ਅੱਜ ਇਨਸ਼ਾਅੱਲਾ ਉੱਠਣਾ ਲੈ ਕੇ ਗੱਲ ਨੂੰ। ਜੇ ਮੈਂ ਕਹਾਂ ਤੁਹਾਡੇ 'ਚੋਂ ਕੋਈ ਇੱਕ, ਮਾਸ਼ਾਅੱਲਾ ਦੇਖੋ ਇੱਥੇ 500-600 ਬੰਦੇ, ਮੇਰੇ ਨਾਲ ਇੰਨੀਆਂ ਕਿਤੇ ਹੋਣੀਆਂ, ਕਿੰਨੀ ਕੁਰਸੀ ਲਗਵਾਈ ਸੀ, 400 ਕੁਰਸੀ 'ਤੇ ਬੈਠੀ ਔਰਤਾਂ, ਅਤੇ ਥੱਲੇ ਵੀ 100 ਲਾ ਲਓ, 500 ਤੁਸੀਂ ਭੈਣਾਂ ਬੈਠੀਆਂ ਹੋ। ਮੈਂ ਤੁਹਾਡੇ 'ਚੋਂ ਕਿਸੇ ਇੱਕ ਦੇ ਬਾਰੇ 'ਚ, 12 ਨੂੰ ਨਹੀਂ, ਮੈਂ ਤੁਸੀਂ ਤਾਂ ਐਡੀ ਅੱਛੀ ਗੱਲ ਸੁਣਨ ਆਏ ਹੋ, ਮੈਂ ਦਿਲ 'ਚ ਸੋਚਾਂ ਤੁਹਾਡੇ ਵਿੱਚੋਂ ਕੋਈ ਇੱਕ ਐਡੀ ਵੱਡੀ ਵਲੀ ਹੈ, ਜਾਂ ਜੋ ਵੀ ਨਾਂ ਤੁਸੀਂ ਦੇ ਦਿਓ, ਪੀਰਨੀ ਹੈ ਜਾਂ ਬੜੀ ਨੇਕ ਹੈ, ਵਲੀਆ ਹੈ, ਅੱਲਾ ਦੀ ਬੜੀ ਪਿਆਰੀ ਹੈ, ਇੱਥੇ ਬੈਠੇ ਬੈਠੇ ਮੈਨੂੰ ਪਾਣੀ ਦਾ ਗਲਾਸ ਪੇ ਲਿਆ ਕੇ ਉੱਠੇ ਬਗੈਰ ਇੱਥੇ ਇੱਕ ਪਾਣੀ ਦਾ ਗਲਾਸ ਰੱਖ ਸਕਦੀ ਹੈ? ਹੈ ਕੋਈ ਤੁਹਾਡੇ 'ਚੋਂ ਇਹ ਕਾਰਨਾਮਾ ਕਰ ਸਕਦਾ? ਯਾਨੀ ਮੇਰਾ ਕਿਸੇ ਦੇ ਬਾਰੇ 'ਚ ਇਹ ਖਿਆਲ ਹੋਏ, ਜਿਸ ਤਰ੍ਹਾਂ ਬਾਜੀ ਨੇ ਵੀ ਦੱਸਿਆ ਨਾ ਕਿ ਉਹ ਰੂਹ ਬਣ ਜਾਂਦੀ ਹੈ ਅਤੇ ਰੂਹਾਂ ਫਿਰਦੀਆਂ, ਠੀਕ ਹੈ? ਉਹ ਰੂਹ ਕਿਸ ਤਰ੍ਹਾਂ ਪਾਣੀ, ਮੈਂ ਜਾ ਕੇ ਉਸ ਰੂਹ ਨੂੰ ਕਹਿੰਦੀ ਹਾਂ ਬਾਬਾ ਜੀ ਪਾਣੀ ਦਾ ਗਲਾਸ ਤਾਂ ਦਿਓ। ਅਸੀਂ ਕਹਿੰਦੇ ਕਿ ਫਲਾਂ ਦੀ ਕਬਰ 'ਤੇ ਬਾਬਾ ਜੀ ਦੇ ਜਾ ਕੇ ਲੋਕਾਂ ਨੇ ਦੁਆ ਮੰਗੀ, ਮੁਰਦਾ ਜ਼ਿੰਦਾ ਹੋ ਗਿਆ, ਅਤੇ ਮੇਰੇ ਇੱਥੇ ਚੋਟ ਲੱਗੀ, ਮੇਰੀ ਅੱਧੀ ਉਂਗਲੀ ਦਾ ਨਾਹੁਣ ਕਿਰ ਗਿਆ, ਮੈਂ ਬਾਬਾ ਜੀ ਨੂੰ ਕਹਿੰਦੀ ਹਾਂ ਨਹੀਂ ਮੁਰਦਾ ਨਹੀਂ ਜ਼ਿੰਦਾ ਕਰੋ, ਬਸ ਇਹ ਮੇਰੀ ਪੋਰ ਜਿਹੜੀ ਹੈ ਸਿੱਧੀ ਕਰ ਦਿਓ, ਇਹ ਮੇਰਾ ਨਾਹੁਣ ਬਹੁਤਾ ਹੀ ਕੱਟ ਗਿਆ, ਇਹਨੂੰ ਜ਼ਰਾ ਸਿੱਧਾ ਕਰ ਦਿਓ। ਇਹੀ ਤਾਂ ਦੱਸਣੀ ਹੈ ਨਾ ਤੁਹਾਨੂੰ ਕਿ ਸਾਨੂੰ ਜਦੋਂ ਕਿਸੇ ਦੇ ਬਾਰੇ 'ਚ ਯਕੀਨ ਹੋ ਜਾਂਦਾ ਨਾ ਕਿ ਫਲਾਣਾ ਕਰ ਸਕਦਾ, ਅਤੇ ਮੰਨ ਲਵੋ ਅੱਜ ਇਸ ਗੱਲ ਨੂੰ ਇੱਥੋਂ ਲੈ ਕੇ ਅਸੀਂ ਉੱਠਣਾ, ਅਸੀਂ ਅੱਲਾ ਵਾਲੀਆਂ ਖੂਬੀਆਂ ਉਹਦੇ 'ਚ ਪਾਤੀਆਂ। ਨਬੀ ਦੀ ਕਬਰ, ਤੁਸੀਂ ਇਹ ਦੱਸੋ ਤੁਹਾਡੇ 'ਚੋਂ ਕਿਹੜਾ ਕਿਹੜਾ ਹੱਜ 'ਤੇ ਜਾਂ ਉਮਰੇ 'ਤੇ ਗਿਆ? ਮਦੀਨੇ ਕੌਣ ਕੌਣ ਗਿਆ ਹੋਇਆ, ਜ਼ਰਾ ਹੱਥ 'ਤੇ ਖੜੇ ਕਰੋ। ਪਹਿਲੇ ਤਾਂ ਮੈਂ ਸਭ ਲਈ, ਆਪਣੀ ਇਸ ਬਾਜੀ ਔਰ ਤੁਹਾਡੇ ਸਭ ਲਈ ਦੁਆ ਕਰਨੀ ਆ, ਅੱਲਾ ਤੁਹਾਨੂੰ ਬਾਰ ਬਾਰ ਮੱਕਾ ਅਤੇ ਮਦੀਨਾ ਲੈ ਕੇ ਜਾਏ। ਜ਼ਰਾ ਉੱਚੀ ਬੋਲੋ ਆਮੀਨ। ਦਿਲ ਕਰਦਾ ਜੇ ਜਾਣ ਤਾਂ ਕਰਦਾ ਨਾ ਬਾਜੀ, ਤੁਹਾਡਾ ਦਿਲ ਕਰਦਾ ਹੁੰਦਾ ਨਾ ਅੱਲਾ ਤੁਹਾਨੂੰ ਲੈ ਕੇ ਜਾਏ। ਨਬੀ ਦੀ ਰੋਜ਼ਾ, ਨਬੀ ਦੀ, ਅੱਛਾ ਨਬੀ ਦੀ ਕਬਰ ਤੇ ਜਾਓ, ਵਲੀਆਂ ਦਾ ਵਲੀ ਨਬੀ ਹੈ ਨਾ, ਨਬੀ ਦੀ ਆਪਣੀ ਜ਼ਿੰਦਗੀ 'ਚ ਵੀ ਦੇਖੋ ਗੱਲ ਸਮਝੀ ਹੋਗਾ, ਦਿਲ ਦਿਮਾਗ ਖੋਲ ਕੇ ਸੁਣੋ, ਮੰਨੀ ਨਹੀਂ ਮੰਨੀ ਨਾ ਸਹੀ, ਗੱਲ ਤੇ ਸੱਚੀ ਹੈ। ਨਬੀ ਦੀ ਆਪਣੀ ਜ਼ਿੰਦਗੀ 'ਚ ਕਈ ਐਸੇ ਵਕਤ ਆਏ ਕਿ ਜਦੋਂ ਨਬੀ 'ਤੇ ਤਕਲੀਫਾਂ ਆਈਆਂ, ਆਪਣੀ ਗੋਦ ਹੈ ਅਤੇ ਆਪਣਾ ਹੀ ਬੱਚਾ, ਬੱਚਾ ਬਿਮਾਰ ਹੈ, ਔਰ ਇੱਕ ਬਾਪ ਦਾ ਦਿਲ ਜ਼ਰਾ ਸੋਚੋ ਕਿ ਉਹਨੂੰ ਆਪਣਾ ਛੋਟਾ ਬੱਚਾ ਕਿੱਡਾ ਪਿਆਰਾ ਹੁੰਦਾ, ਅਤੇ ਮਲਕੁਲ ਮੌਤ ਆਇਆ ਅਤੇ ਬੱਚੇ ਦੀ ਜਾਨ ਲੈ ਗਿਆ। ਤੁਹਾਨੂੰ ਸਾਰਿਆਂ ਨੂੰ ਪਤਾ ਅੱਲਾ ਦੇ ਨਬੀ ਦੀ ਜ਼ਿੰਦਗੀ 'ਚ ਆਪਦੇ 3 ਬੇਟੇ ਫੌਤ ਹੋਏ, ਔਰ 3 ਬੇਟੀਆਂ ਵੀ ਫੌਤ ਹੋਈਆਂ, ਸਿਰਫ ਇੱਕ ਬੇਟੀ ਤੁਹਾਡੇ ਤੋਂ ਬਾਅਦ ਫੌਤ ਹੋਈ, ਉਹਨਾਂ ਦਾ ਕੀ ਨਾਂ ਸੀ? ਹਜ਼ਰਤ ਫਾਤਮਾ ਰਜ਼ੀ ਅੱਲਾ ਤਾਲਾ ਅਨਹਾ। ਸਵਾਲ ਲਿਖੋ ਆਪਣੇ ਦਿਲ 'ਚ ਕਿ ਨਬੀ ਦੀ ਗੋਦ ਦੇ ਵਿੱਚ ਬੱਚਾ ਫੌਤ ਹੋ ਰਿਹਾ, ਕਿਆ ਨਬੀ ਨੇ ਨਹੀਂ ਖਾਹਿਸ਼ ਕੀਤੀ ਹੋਣੀ ਕਿ ਅੱਲਾ ਬੱਚਾ ਨਾ ਫੌਤ ਹੋਏ, ਔਰ ਆਪਣਾ ਬੱਚਾ ਨਹੀਂ ਬੇਟੀ ਦਾ ਵੀ ਬੱਚਾ ਫੌਤ ਹੋਇਆ, ਆਪਦੀ ਬੇਟੀ ਦਾ ਬੱਚਾ ਬਿਮਾਰ ਸੀ, ਔਰ ਨਬੀ ਸੱਲਮ ਆਪਣੇ ਦੀਨ ਦੇ ਕਿਸੇ ਕੰਮ 'ਚ ਸੀ। ਬੇਟੀ ਨੇ ਪੈਗਾਮ ਭੇਜਿਆ ਕਿ ਅੱਬਾ ਜੀ ਜ਼ਰਾ ਆਓ, ਬੱਚਾ ਬਿਮਾਰ ਹੈ। ਕਿ ਅੱਛਾ, ਫਿਰ ਕੰਮ 'ਚ ਮਸਰੂਫ ਹੋ ਗਏ। ਦੁਬਾਰਾ ਇੱਕ ਪੈਗਾਮ ਦੇਣ ਆਇਆ ਕਿ ਬੱਚੇ ਦੀ ਹਾਲਤ ਬੜੀ ਨਾਜ਼ੁਕ ਹੈ, ਬੇਟੀ ਤੁਹਾਨੂੰ ਬੁਲਾ ਰਹੀ ਹੈ। ਅਤੇ ਜਦੋਂ ਅੱਲਾ ਦਾ ਨਬੀ, ਇੱਕ ਨਾਨਾ ਕਹਿ ਲਓ ਜਾਂ ਇੱਕ ਬਾਪ, ਉੱਥੇ ਗਿਆ ਅਤੇ ਬੱਚਾ ਫੌਤ ਹੋ ਗਿਆ। ਸਵਾਲ ਲਿਖੋ, ਨਬੀ ਆਪਣੀ ਬੇਟੀ ਦੇ ਬੱਚੇ ਨੂੰ ਨਹੀਂ ਬਚਾ ਸਕਿਆ, ਬਚਾ ਸਕਦਾ ਸੀ ਕਿ ਨਹੀਂ? ਦੱਸੋ ਮੈਨੂੰ, ਬਚਾ ਸਕ, ਕਿਉਂ ਨਹੀਂ ਬਚਾਇਆ? ਅੱਲਾ ਦਾ ਹੁਕਮ ਨਹੀਂ ਸੀ, ਠੀਕ ਹੈ ਨਾ? ਅਤੇ ਜਦੋਂ ਨਬੀ ਦੀ ਜ਼ਿੰਦਗੀ ਦੇ ਅਸੀਂ ਸਮਝੋ ਕਹਿ ਲਓ ਕਿ 23 ਸਾਲ ਉਹ ਨਬੀ ਬਣ ਕੇ ਜੀਏ ਨਾ, 23 ਸਾਲ ਜੀਏ ਨਾ, 40 ਤੋਂ ਉੱਪਰ ਜਿਹੜੀ ਉਮਰ ਸੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿੰਨੇ ਜ਼ਖਮ ਲੱਗੇ, ਤੁਹਾਡਾ ਦੰਦ ਮੁਬਾਰਕ ਟੁੱਟ ਗਿਆ, ਤੁਹਾਡੇ ਆਪਣੇ ਬੱਚੇ ਫੋਤ ਹੋ ਰਹੇ ਹੈ। ਇੱਕ ਵੀ ਮਿਸਾਲ ਦੱਸ ਦਿਓ ਕਿ ਨਬੀ ਨੇ ਕਿਹਾ ਜਾਂ ਕਿਸੇ ਨੇ ਆ ਕੇ ਕਿਹਾ ਹੋਇਆ ਕਿ ਨਬੀ ਸੱਲਮ ਤੁਸੀਂ ਤਾਂ ਵਲੀਆਂ ਦੇ ਵਲੀ ਹੋ, ਤੁਸੀਂ ਤਾਂ ਪੀਰੋ ਮੁਰਸ਼ਦ ਹੋ, ਅਤੇ ਅਬਦੁੱਲਾ ਬਿਨ ਉਬੈ ਦੀ ਕਿਸ ਤਰ੍ਹਾਂ ਜ਼ਰੂਰਤ ਹੈ ਕਿ ਤੁਹਾਡੀ ਬੀਵੀ ਆਇਸ਼ਾ ਦੇ ਉੱਤੇ ਇਲਜ਼ਾਮ ਲਗਾ ਰਿਹਾ? ਨਬੀ ਨੂੰ ਨਹੀਂ ਪਤਾ ਕਿ ਪਿੱਛੇ ਅਸਲ ਕਹਾਣੀ ਕੀ ਹੈ, ਜਦੋਂ ਅੱਲਾ ਦੱਸਦਾ ਉਦੋਂ ਹੀ ਪਤਾ ਲੱਗਦੀ ਹੈ। ਅਤੇ ਜਦੋਂ ਨਬੀ ਦੀ ਆਪਣੀ ਜ਼ਿੰਦਗੀ 'ਚ ਸਹਾਬਾ ਨੇ ਨਬੀ ਦੇ ਬਾਰੇ 'ਚ ਇੰਝ ਨਹੀਂ ਸੋਚਿਆ ਜੋ ਅਸੀਂ ਕਿਸੇ ਵੀ ਇੱਕ ਵਲੀ ਦੇ ਬਾਰੇ 'ਚ ਸੋਚਦੇ ਹਾਂ, ਜੰਗਾਂ 'ਚ ਜ਼ਖਮ ਵੀ ਲੱਗੇ, ਇਹ ਮੁਸਲਮਾਨਾਂ ਨੂੰ ਤਕਲੀਫਾਂ ਹੋਈਆਂ, ਜਦੋਂ ਤਾਇਫ 'ਚ ਗਏ ਤਾਂ ਪੱਥਰ ਮਾਰੇ ਲੋਕਾਂ ਨੇ। ਜੇ ਨਬੀ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਕਿ ਐਡੀ ਦੂਰ ਜਦੋਂ ਮੈਂ ਤਾਇਫ ਜਾਣਾ ਅਤੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ, ਤਾਂ ਤੁਸੀਂ ਕਿਉਂ ਗਏ? ਕਿਆ ਨਬੀ ਤੋਂ ਵੀ ਵੱਧ ਕੇ ਅੱਜ ਕੋਈ ਵਲੀ ਹੋ ਗਿਆ ਜਿਹਨੂੰ ਪਤਾ ਲੱਗੇਗਾ? ਯਾਨੀ ਦੇਖੋ, ਜੇ ਮੈਂ ਅੱਜ ਇਹ ਗੱਲ ਕੀਤੇ ਬਗੈਰ ਟੁੱਟ ਜਾਂਦੀ ਨਾ, ਤਾਂ ਮੈਂ ਆਪਣੇ ਤੋਂ ਰਾਜ਼ੀ ਕੋਈ ਨਹੀਂ ਸੀ, ਕਿਉਂਕਿ ਤੁਸੀਂ ਸਿੱਧੇ ਸਾਦੇ ਲੋਕ ਹੋ। ਔਰ ਅੱਲਾ ਦੇ ਨਬੀ ਨੇ ਕਿਹਾ ਕਿ ਜਿਹਨਾਂ ਨੂੰ ਦੁਨੀਆ 'ਚ ਜ਼ਰਾ ਅੱਲਾ ਨੇ ਥੋੜ੍ਹਾ ਦਿੱਤਾ ਨਾ, ਉਹ ਪੈਸੇ ਵਾਲਿਆਂ ਤੋਂ 500 ਸਾਲ ਪਹਿਲੇ ਜੰਨਤ 'ਚ ਟੁੱਟ ਜਾਣਗੇ, ਪੱਕੀ ਗੱਲ ਹੈ। ਇਸ ਤਰ੍ਹਾਂ ਹੀ ਹੈ ਕਿ ਇੱਕ ਦੇ ਕੋਲ ਪੈਸੇ ਬਹੁਤੇ ਆ ਅਤੇ ਉਹਨੇ ਤਾਂ ਪੂਰੀ ਰੇਹੜੀ ਪੌੜੀ ਸਮਾਨ ਦੀ, ਅਤੇ ਜਿਹਦੇ ਕੋਲ ਥੋੜ੍ਹੇ ਜਿਹੇ ਪੈਸੇ ਆ ਉਹਨੇ 100 ਰੁਪਇਆ ਕੱਢਿਆ ਅਤੇ ਇੱਕ ਚੌਲਾਂ ਦਾ ਪੈਕਟ ਲਿਆ ਅਤੇ ਇੱਕ ਦਾਲ ਦਾ ਲਿਆ, ਅਤੇ ਕਿਹਨੂੰ ਜਲਦੀ ਫਾਰਕ ਕਰ ਦੇਗਾ ਦੁਕਾਨਦਾਰ ਜਿਹਨੇ ਥੋੜ੍ਹਾ ਲਿਆ? ਅਤੇ ਜਿਹਦੇ ਕੋਲ ਢੇਰ ਸਾਰੀਆਂ ਚੀਜ਼ਾਂ ਪਈਆਂ ਉਹ ਤਾਂ ਆਪਣਾ ਹਾਲੇ ਹਿਸਾਬ ਕਿਤਾਬ ਕਰਾ ਰਿਹਾ, ਅਤੇ ਜਿਹਨਾਂ ਨੂੰ ਅੱਲਾ ਨੇ ਪੈਸਾ ਦਿੱਤਾ ਉਹ ਤਾਂ ਉੱਥੇ ਹਾਲੇ ਪੈਸੇ ਦੇ ਹੀ ਰਹੇ ਲੈ ਰਹੇ ਹੋਗੇ। ਅਤੇ ਆਪਨੇ ਫਰਮਾਇਆ ਕਿ ਜਿਹਨੂੰ ਅੱਲਾ ਨੇ ਦੁਨੀਆਂ 'ਚ ਥੋੜ੍ਹੀਆਂ ਨੇਮਤਾਂ ਦਿੱਤੀਆਂ ਉਹ ਬੜੀ ਜਲਦੀ ਫਾਰਗ ਹੋ ਕੇ ਜੰਨਤ 'ਚ ਪਹੁੰਚ ਜਾਣਗੇ। 500 ਸਾਲ ਪਹਿਲੇ ਜਿਹੜੇ ਗਰੀਬ ਗੁਰਬਾ ਨੇ ਉਹ ਜੰਨਤ 'ਚ ਪਹੁੰਚ ਜਾਣਗੇ। ਲੇਕਿਨ ਜੇ ਸਾਡੇ ਅਕੀਦੇ 'ਚ, ਸਾਡੇ ਦਿਲ ਦੇ ਵਿੱਚ ਕੋਈ ਇਹੋ ਜਿਹਾ ਖਿਆਲ ਹੋ ਗਿਆ ਕਿ ਅੱਲਾ ਤੋਂ ਸਿਵਾ ਕੋਈ ਬੰਦਾ ਉਹ ਕੰਮ ਕਰ ਸਕਦਾ ਜਿਹੜਾ ਅੱਲਾ ਕਰਦਾ, ਜਦੋਂ ਅਸੀਂ ਕਹਿੰਦੇ ਨਾ ਰੱਬ, ਰੱਬਿਲ ਆਲਮੀਨ, ਤੇ ਲਫ਼ਜ਼ ਰੱਬ ਵਿੱਚ 6 ਚੀਜ਼ਾਂ ਆਉਂਦੀਆਂ, ਦੇਣ ਵਾਲਾ, ਖੋਣ ਵਾਲਾ, ਦਾਤਾ ਜਿਹੜਾ ਸਾਨੂੰ ਮੁਸ਼ਕਲਾਂ 'ਚੋਂ ਬਚਾਉਣ ਵਾਲਾ, ਜਿਹੜਾ ਸਾਨੂੰ ਇੱਜ਼ਤ ਦੇਣ ਵਾਲਾ, ਉਹ ਰੱਬ ਹੈ। ਅੱਜ ਅਸੀਂ ਜਿਸ ਤਰ੍ਹਾਂ ਆਪਣੇ ਨੇਕ ਲੋਕਾਂ ਦੇ ਨਾਮ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਰੱਖ ਲੈਂਦੇ, ਅਕਲ ਨਹੀਂ ਮੰਨਦੀ ਕਿ ਉਹਦੀ ਰੂਹ ਸਾਡੀ ਮਦਦ ਕਿੰਝ ਕਰ ਸਕਦੀ, ਮਰਨ ਤੋਂ ਬਾਅਦ ਕਿਉਂ ਜ਼ਿੰਦਾ ਕਿਉਂ ਨਹੀਂ ਕਰ ਸਕਦਾ? ਅੱਜ ਚਲੋ ਹਾਂ, ਮੇਰੇ ਨਾਲ ਕਿਸੇ ਮੈਨੂੰ ਲੈ ਕੇ ਚੱਲੋ, ਮੈਂ ਰਸਤੇ 'ਚ ਇੰਨੀਆਂ ਕਬਰਾਂ ਦੇਖੀਆਂ, ਔਰ ਇੰਨੇ ਮਜ਼ਾਰ ਦੇਖੇ ਹੈ, ਮੈਨੂੰ ਲੈ ਕੇ ਚੱਲੋ ਅੱਜ ਇੱਥੋਂ ਉੱਠ ਕੇ, ਮੈਨੂੰ ਛੱਡੋ, ਬਾਕੀ ਕੰਮ ਮੈਂ ਤੁਹਾਡੇ ਨਾਲ ਚੱਲਦੀ ਹਾਂ। ਕੋਈ ਇੱਕ ਜ਼ਿੰਦਾ ਬਜ਼ੁਰਗ ਨਾਲ ਮਿਲਾਓ ਜਿਹੜਾ ਜ਼ਿੰਦਾ ਇਸ ਵੇਲੇ, ਅਤੇ ਮੈਂ ਉਹਦੇ ਕੋਲ ਆਪਣੀਆਂ ਦੋ ਤਿੰਨ ਗੱਲਾਂ ਰੱਖਾਂਗੀ, ਜ਼ਿਆਦਾ ਵੱਡੀਆਂ ਨਹੀਂ ਮੰਗਾਂਗੀ, ਛੋਟੀਆਂ ਛੋਟੀਆਂ ਮੰਗਾਂਗੀ, ਅਤੇ ਜੇ ਉਹ ਕਰ ਗਏ ਤਾਂ ਫਿਰ ਅਸੀਂ ਸਾਰੀਆਂ ਮੰਨਾਂਗੇ ਉਹਨਾਂ ਕੋਲ, ਫਿਰ ਸਾਰੀਆਂ ਮੰਗਾਂਗੇ। ਇਹੀ ਮਸਲਾ ਸੀ ਉੱਥੇ, ਫਰਕ ਇੰਨਾ ਕਿ ਹਿੰਦੂ ਜਿਹੜਾ ਉਹ ਬੁੱਤ ਬਣਾ ਕੇ ਪੂਜਦਾ, ਲੱਕੜੀ ਦਾ ਬੁੱਤ, ਉਹਨਾਂ ਦੇ ਵੀ ਉਹ ਬਜ਼ੁਰਗ ਹੀ ਸੀ ਪਹਿਲੇ, ਪਿਛਲੇ ਦੌਰ 'ਚ ਉਹ ਬੁੱਤ ਨਹੀਂ ਸੀ, ਉਹ ਨੇਕ ਲੋਕ ਸੀ। ਹਜ਼ਰਤ ਨੂਹ ਅਲੈਹਿ ਸਲਾਮ ਜਿਹੜੇ ਅੱਲਾ ਦੇ ਨਬੀ ਸੀ ਨਾ, ਜਦੋਂ ਦੁਨੀਆ 'ਚ ਆਏ ਤਾਂ ਵਕਤ ਦੇ ਨਾਲ ਨਾਲ ਕੁਝ ਨੇਕ ਲੋਕ ਸਨ, ਉਹ ਮਸ਼ਹੂਰ ਹੋ ਗਏ, ਅਤੇ ਲੋਕਾਂ ਦੇ ਦਿਲਾਂ 'ਚ ਸ਼ੈਤਾਨ ਨੇ ਖਿਆਲ ਪਾਇਆ ਕਿ ਨੇਕ ਲੋਕ ਨੇ, ਇਹਨਾਂ ਦੀ ਨੇਕੀ ਦੀ ਵਜ੍ਹਾ ਤੋਂ ਤੁਸੀਂ ਵੀ ਅੱਲਾ ਦੇ ਅਜ਼ਾਬ ਤੋਂ ਬਚੇ ਹੋਏ ਹੋ। ਫਿਰ ਉਹ ਜਦੋਂ ਫੌਤ ਹੋਣ ਲੱਗ ਗਏ ਤਾਂ ਸ਼ੈਤਾਨ ਉਹਨਾਂ ਦੇ ਕੋਲ ਆ ਕੇ ਕਹਿੰਦਾ ਕਿ ਦੇਖੋ ਕੱਲ੍ਹ ਤੱਕ ਤਾਂ ਨੇਕ ਬਜ਼ੁਰਗ ਸੀ ਇੱਥੇ, ਅਤੇ ਤੂੰ ਫੌਤ ਹੋ ਗਿਆ, ਅਤੇ ਹੁਣ ਤਾਂ ਤੁਹਾਡੇ 'ਤੇ ਬੜੇ ਮੁਸ਼ਕਿਲਾਂ ਪੈਣੀਆਂ, ਇਹਨਾਂ ਦੀ ਬਰਕਤ ਖਤਮ ਹੋ ਗਈ। ਫਿਰ ਲੋਕਾਂ ਨੇ ਪੁੱਛਿਆ ਅਸੀਂ ਕੀ ਕਰੀਏ, ਅਤੇ ਉਹਨਾਂ ਨੇ ਕਿਹਾ ਤੁਸੀਂ ਇੰਝ ਕਰੋ ਕਿ ਇਹਨਾਂ ਦੀਆਂ ਚਾਕ ਅਤੇ ਕੋਲੇ ਦੇ ਨਾਲ ਸ਼ਵੀਹਾਂ ਬਣਾ ਕੇ ਰੱਖ ਲਓ ਘਰ 'ਚ, ਜਿਸ ਤਰ੍ਹਾਂ ਬੱਚੇ ਡਰਾਇੰਗ ਨਹੀਂ ਕਰਦੇ ਕਾਗਜ਼ 'ਤੇ ਲਕੀਰਾਂ ਪਾ ਲਓ, ਅਤੇ ਤੁਸੀਂ ਇਹ ਬਣਾ ਕੇ ਨਾ ਰੱਖ ਦਿਓ, ਅਤੇ ਇਹਨਾਂ ਦੀ ਸ਼ਬੀਹਾਂ ਦੀ ਬਰਕਤ ਦੀ ਵਜ੍ਹਾ ਤੋਂ ਤੁਹਾਨੂੰ ਚੀਜ਼ਾਂ ਮਿਲਦੀਆਂ ਰਹਿਣਗੀਆਂ ਔਰ ਤੁਸੀਂ ਅੱਲਾ ਦੀ ਪਕੜ ਤੋਂ ਬਚ ਜਾਓਗੇ। ਕੁਛ ਅਰਸਾ ਇੰਝ ਹੀ ਚੱਲਿਆ, ਹੁਣ ਉਹ ਵਕਤ ਦੇ ਨਾਲ ਕੋਇਲਾ ਅਤੇ ਉਹ ਚਾਕ ਉਹ ਤਾਂ ਮਿਟ ਜਾਏਗਾ, ਉਹ ਸ਼ਬੀਹਾਂ ਫਿੱਕੀਆਂ ਹੋ ਗਈਆਂ, ਜਿਸ ਤਰ੍ਹਾਂ ਪੈਨਸਲ ਦਾ ਲਿਖਿਆ ਵਕਤ ਨਾਲ ਮਿਟਣ ਜਾਂਦਾ। ਅਗਲੀ ਨਸਲ ਦੇ ਕੋਲ ਫਿਰ ਸ਼ੈਤਾਨ ਆਇਆ, ਉਹਨੇ ਕਿਹਾ ਦੇਖੋ ਮੇਰੀ ਗੱਲ ਸੁਣੋ, ਉਹ ਨੇਕ ਬੰਦੇ ਸੀ, ਉਹ ਦੁਨੀਆਂ ਤੋਂ ਟੁਰ ਗਏ, ਹੁਣ ਤੁਸੀਂ ਬੜੇ ਖਤਰਿਆਂ 'ਚ ਹੋ, ਸ਼ਬੀਹਾਂ ਮਿਟ ਗਈਆਂ, ਤੁਸੀਂ ਇੰਝ ਕਰੋ ਕਿ ਲੱਕੜੀ ਦੇ ਜਾਂ ਪੱਥਰ ਦੇ ਕੋਈ ਇਹਨਾਂ ਦੇ ਬੁੱਤ ਬਣਾ ਲਓ, ਅਤੇ ਬਸ ਉਹਨਾਂ ਨੂੰ ਬਣਾ ਕੇ ਕਿਧਰੇ ਕੋਨੇ 'ਚ ਰੱਖ ਛੱਡੋ, ਜਿਹੜਾ ਬੁੱਤ ਉਹਨਾਂ ਨਾ ਸਟੈਚੂ ਕਹਿ ਲਓ, ਬੁੱਤ ਕਹਿ ਲਓ, ਮੁਜੱਸਮਾ ਕਹਿ ਲਓ, ਉਹਦੀ ਬਰਕਤ ਨਾਲ ਹੀ ਦੇਖਣਾ ਤੁਹਾਡੇ 'ਤੇ ਅੱਲਾ ਦੀਆਂ ਰਹਿਮਤਾਂ ਆਉਂਦੀਆਂ। ਇੰਝ ਵੀ ਕਰ ਲਿਆ ਲੋਕਾਂ ਨੇ। ਇੱਕ ਹੋਰ ਨਸਲ ਆਈ ਅਗਲੀ, ਸ਼ੈਤਾਨ ਨੇ ਆ ਕੇ ਕੀ ਕਿਹਾ, ਉਹਨੇ ਕਿਹਾ ਦੇਖੋ ਇਹ ਕੋਨੇ 'ਚ ਜੋ ਰੱਖਿਆ ਤੁਸੀਂ ਬੁੱਤ ਘਰ ਦੇ ਕਿਸੇ ਸਟੋਰ 'ਚ, ਕਿਸੇ ਕਲੋਜ਼ਟ 'ਚ, ਕਿਸੇ ਅਲਮਾਰੀ 'ਚ, ਅਤੇ ਬਸ ਤੁਸੀਂ ਇਹਨੂੰ ਚੁੱਕ ਕੇ ਨਾ ਜਿੱਥੇ ਬਹਿ ਕੇ ਇਬਾਦਤ ਕਰਦੇ ਹੋ ਉੱਥੇ ਸਾਹਮਣੇ ਰੱਖ ਲਿਆ ਕਰੋ, ਬਸ ਇੰਨਾ ਹੀ ਮੰਗਣਾ ਰੱਬ ਕੋਲੋਂ ਹੈ, ਇਬਾਦਤ ਉਹਦੀ, ਸਿਰਫ ਇਹਨੂੰ ਇੱਥੇ ਰੱਖ ਲਓ, ਹੋਰ ਕਰੀਬ ਬਰਕਤ ਹੈ, ਜੇ ਹੀਟਰ ਦੇ ਕੋਲ ਬੈਠ ਜਾਓ ਤਾਂ ਬਹੁਤੀ ਗਰਮੀ ਲੱਗਦੀ ਨਾ, ਹੀਟਰ ਤੋਂ ਦੂਰ ਹੋਵੋਗੇ ਤਾਂ ਕੱਟ ਲੱਗਦੀ। ਅਗਲੀ ਨਸਲ ਨੇ ਕੀ ਕੀਤਾ, ਜਿੱਥੇ ਇਬਾਦਤ ਕਰਦੇ ਸੀ ਨਮਾਜ਼ ਰੋਜ਼ਾ ਉੱਥੇ ਬੁੱਤ ਰੱਖਣੇ ਸ਼ੁਰੂ ਕਰਤੇ, ਚਲੋ ਇਹ ਵੀ ਹੋ ਗਿਆ। ਫਿਰ ਇੱਕ ਹੋਰ ਨਸਲ ਆਈ, ਕਿਆ ਦੇਖੋ ਬੁੱਤ ਜੋ ਇੱਥੇ ਪਿਆ ਅਤੇ ਤੁਸੀਂ ਰੱਬ ਨੂੰ ਬਸ ਇਹ ਕਹਿ ਲਿਆ ਕਰੋ ਕਿ ਇਹ ਰੱਬ ਇਸ ਬੁੱਤ ਦੇ ਵਸੀਲੇ ਨਾਲ ਤੁਹਾਡੇ ਕੋਲੋਂ ਮੰਗਣੇ ਆ, ਇਹਦੇ ਵਾਸਤੇ ਸਾਨੂੰ ਦੇ ਦੇ। ਅੱਜ ਵੀ ਕਿਸੇ ਕਬਰ ਦੇ ਅੱਗੇ ਸਜਦਾ ਕਰਨ ਵਾਲਾ ਤੁਸੀਂ ਤਾਂ ਨਹੀਂ ਕਰਦੇ ਹੋਵੋਗੇ, ਮੈਨੂੰ ਯਕੀਨ ਹੈ, ਕਿਉਂਕਿ ਤੁਸੀਂ ਨਮਾਜ਼ਾਂ 'ਚ ਕਹਿੰਦੇ ਹੋ ਯਾ ਕਿ ਨਾ ਬਦੋ ਯਾ ਕਿ ਨਸਤਾਈਨ, ਤੁਸੀਂ ਕੀ ਕਹਿ ਰਹੇ ਹੋ ਬਾਜੀ, ਨਹੀਂ ਕਰਦੇ ਨਾ, ਸ਼ਾਬਾਸ਼, ਬਹੁਤ ਅੱਛੀ ਗੱਲ ਹੈ, ਸਜਦਾ ਨਹੀਂ ਕਰਦੇ, ਕਬਰ ਨੂੰ ਚੁੰਮਦੇ ਆ, ਸਜਦੇ ਦੀ ਕੋਈ ਨੀਅਤ ਨਹੀਂ ਹੁੰਦੀ ਨਾ, ਕਿਉਂਕਿ ਜਦੋਂ ਅਸੀਂ ਰੱਬ ਦੇ ਅੱਗੇ ਨਮਾਜ਼ ਪੜ੍ਹਦੇ ਹਾਂ ਤਾਂ ਸਜਦਾ ਰੱਬ ਨੂੰ ਕਰੀਦਾ ਨਾ, ਕਿਸੇ ਬੰਦੇ ਨੂੰ ਸਜਦਾ ਕਰ ਸਕਦਾ ਕੋਈ? ਕੋਈ ਨਹੀਂ ਕਰ ਸਕਦਾ, ਕਿਉਂਕਿ ਸਜਦਾ ਅੱਲਾ ਦਾ ਹੱਕ ਹੈ। ਦੇਖੋ ਇਹ ਜਿਹੜਾ ਕੁਰਾਨ ਆਇਆ ਨਾ, ਮੈਂ ਤਾਂ ਸਿਰਫ ਤੁਹਾਡੇ ਨਾਲ ਸੂਰਤ ਫਾਤਿਹਾ ਥੋੜ੍ਹੀ ਸਾਰੀ ਥੁੱਲੀ ਹੈ, ਅਤੇ ਜੇ ਤੁਸੀਂ ਸੂਰਤ ਫਾਤਿਹਾ ਤੋਂ ਸੂਰਤ ਨਾਸ ਆਖਰੀ ਸੂਰਤ, ਪਹਿਲੀ ਤੋਂ ਆਖਰੀ ਸੂਰਤ ਦਾ ਸਿਰਫ ਤਰਜਮਾ ਪੜ੍ਹ ਲਓ, ਪੰਜਾਬੀ 'ਚ ਪੜ੍ਹ ਲਓ, ਉਰਦੂ 'ਚ ਪੜ੍ਹ ਲਓ, ਤੁਹਾਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ, ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਸਮਝਦੀਆਂ। ਅੱਜ ਅਸੀਂ ਇੱਥੋਂ ਉੱਠਣ ਤੋਂ ਪਹਿਲੇ ਇੱਕ ਗੱਲ ਆਪਣੇ ਆਪ ਨਾਲ ਪੱਕੀ ਰੱਖਣੀ ਹੈ ਕਿ ਅਸੀਂ ਰੱਬ ਦੇ ਇਸ ਕੁਰਾਨ ਨੂੰ ਤਰਜਮੇ ਨਾਲ ਪੜ੍ਹਨਾ ਹੈ। ਕਿਹਨੂੰ ਕਿਹਨੂੰ ਆਉਂਦਾ? ਬਹੁਤ ਥੋੜ੍ਹਿਆਂ ਨੂੰ ਆਉਂਦਾ, ਸਾਨੂੰ ਉਰਦੂ ਪੜ੍ਹਨੀ ਨਹੀਂ ਆਉਂਦੀ, ਕਿਹਨੂੰ ਕਿਹਨੂੰ ਉਰਦੂ ਪੜ੍ਹਨੀ ਨਹੀਂ ਆਉਂਦੀ, ਉਹ ਹੱਥ ਖੜਾ ਕਰੋ, ਉਰਦੂ ਨਹੀਂ ਪੜ੍ਹਨੀ ਆਉਂਦੀ। ਪੰਜਾਬੀ 'ਚ ਮਿਲਦਾ ਕੁਰਾਨ ਇੱਥੇ ਲਿਖਿਆ ਹੋਇਆ ਤਰਜਮੇ ਦਾ? ਨਹੀਂ ਮਿਲਦਾ ਨਾ, ਹੈਰਤ ਦੀ ਗੱਲ ਹੈ, ਪੰਜਾਬ ਐਡਾ ਵੱਡਾ ਸਾਡਾ ਸੂਬਾ, ਤੁਸੀਂ ਪੰਜਾਬੀ ਦਾ ਕੁਰਾਨ ਵੀ ਨਹੀਂ ਮੰਗਾਇਆ ਹਾਲੇ ਤੱਕ, ਕਿੰਨੇ ਲਿਖੇ ਹੀ ਨਹੀਂ, ਬੜੀ ਗੱਲ ਹੈ। ਵੈਸੇ ਤੁਹਾਡੇ 'ਚੋਂ ਕਿਹੜੀ ਬੱਚੀਆਂ ਜਾਂ ਔਰਤਾਂ ਨੇ ਜਿਨ੍ਹਾਂ ਨੂੰ ਉਰਦੂ ਵੀ ਆਉਂਦੀ ਅਤੇ ਪੰਜਾਬੀ ਵੀ ਆਉਂਦੀ, ਉਹ ਹੱਥ ਖੜੇ ਕਰੋ, ਮਾਸ਼ਾਅੱਲਾ, ਇੱਕ ਰਹਿਮ ਕਰੋ। ਇਹ ਤੁਹਾਨੂੰ ਅੱਜ ਕਿਹਨੇ ਬੁਲਾਇਆ ਇੱਥੇ, ਤੁਹਾਡੀ ਹੋਸਟ ਕੌਣ ਹੈ? ਇਹਨਾਂ ਨੇ ਬੁਲਾਇਆ ਨਾ ਤੁਹਾਨੂੰ। ਆਪਕੋ ਮੈਂ ਇੱਕ ਬਾਤ ਕਹੂੰ, ਅਗਰ ਆਪਨੇ ਇਨ ਸਾਰੋਂ ਕੋ ਆਜ ਬੁਲਾਇਆ ਨਾ, ਤੋ ਆਪਕਾ ਯੇ ਫਰਜ਼ ਬਨਤਾ ਆਪਣੇ ਤੌਰ ਪਰ ਕਿ ਆਪਨੇ ਇਨਕੋ ਕੁਰਾਨ ਕਾ ਤਰਜਮਾ ਇਨਕੀ ਜ਼ੁਬਾਨ ਸੇ ਸਿਖਾਨਾ ਹੈ। इसके लिए जो कर सकते हैं तरीकाकार इधर बैठ के, जरा सारे जोहरा बातें नहीं आ सकते ना, सादा कुरान तर्जमे नाल तुसी एक लफ्ज नहीं ना जे अरबी का पढ़ते या तानूर नहीं पढ़ना आता, तुसी कुरान का तर्जमा फिर भी याद कर लोगे। असी नॉर्वे हाँ, तो जो असी काम शुरू किया तो साढ़े साथियों चो दो भैन एको ही घर च गई हैं, तो उन्हों की खाला भी सन तो सस भी सी। 70 साल उन्हों की उदो उम्र सी, पतली जान है जी दुबली पतली, वह भी नाल आ के बैठते सन। शुरू तो वह अपनिया नूह नाल आते सन, फिर आहिस्ता आहिस्ता उन्होंने भी अच्छा लगन लग गया, फिर वो साड़ी क्लास च भी आके बहन लग गए। हौली हौली उन्होंने यूनिफॉर्म भी खरीदया, उन्हें कहा मैं यूनिफॉर्म पाना है, चिट्टा स्काफ पा के सब तो अगे बैठते। ना उन्होंने लिखना आता, ना उन्होंने पढ़ना आता, तो बोलते तो ठेठ पंजाबी। नॉर्वे की गल है, बैठ बैठ के जो असं दूजे सिखाते वह भी कोल बैठ के सुनते पढ़ते सी। फिर जो ग्रुप च बैठना तो उन्हें कहना मेरा भी सुनो। यकीन करो बगैर लिखे बगैर पढ़े उन्होंने कुरान का तर्जमा याद हो गया। फिर कहती जो तो सारे टेस्ट देंदे तो मैं भी देने, तो टेस्ट किस तरह दवे, लिखना नहीं आता पढ़ना नहीं आता। जिस तरह मिसाल है ताड़े चो किसी बाजी को पढ़ना आता है, असी उस अम्मा के नाल उन्होंने बिठाना, वो अम्मा को तर्जमा पूछती सी जिहड़ा पेपर च आता है, तो लिखती सी वो जो अम्मा कहती सी वो लिख देंदे सी, उहदा पेपर हो गया। इस वेले उन्हां दी उम्र मेरा ख्याल है घटो घट 85 साल हो गई है, ए ते करीब दी उम्र जे। तो वो इस तरह रोंदी सी क्लास च बैठ के, कहिंदी सी मैनू सब तो बहुता फायदा हो रहा, कुरान सीखो। किदी गल ठीक है, तुसी खाम खबर जी ते गल पै गए, चुप करो चुप करो, कुरान पढ़ लो आपे गल पता लग जाएगी। तुसी मेरी एक भी ना मनो, ताड़े घर च ताड़ी मस्जिद च मौलवी साहब नू कहो मैनू कोई कुरान दिओ। जे तुहानू उर्दू आती है तो तुसी उर्दू वाले तर्जमे नू पढ़ना शुरू कर दो, ताड़े बच्चों नू उर्दू आती है ना, तो अपने बच्चों नू कोले फड़ सुबह बैठ के ना, तो यह मैनू पहलियां दो सफ़िया का तर्जमा सुना, ठीक है पढ़ के देखो। तो जो तुहानू कुरान का तर्जमा समझ आता है ना, तो उदों ही पता चलता है कि साड़ा रब की चाहता है। जिथे बंदा रहिंदा जिहदी किताब है उहनू ही समझ आती है ना। तो जे असीं कुरान नहीं पढ़िया, तुसीं किन्नियां हदीस दीआं किताबां पढ़ियां, तो कितों का प्यार नबी नाल, तुसीं किन्ने सीरत की किताब कोई कभी पढ़ी या सुनी जिहदे च नबी की कहानी, तो फिर तो बड़ा झूठा प्यार है, माफ करना ना। असीं कुरान पढ़िया तो साडा रब नाल प्यार का वादा ही झूठा, नबी नाल प्यार का वादा झूठा जे असीं नबी की जिंदगी की कहानी नहीं पढ़ी। हीर रांझा की कहानी सानू अज भी पता है, सानू कईयां दा पता है, लेकिन सानू अपने नबी की जिंदगी दे एक एक दिन का नहीं पता। तो यह मतलब कि सानू पढ़न की लोड़ है, ताड़ा किसी का कोई कसूर नहीं सिवाए इस गल दे कि असी कुरान भी पढ़ने हैं नमाज भी पढ़ने हैं, पर सानू यह नहीं पता कि असी अंदर पढ़ की रहे हैं। मैं होर जुबान च बोलांगी तो मेरी गल नहीं समझ आएगी ना। कौन वादा करता है अपने आप नाल कि मैं कुरान नू तर्जमे नाल सिखांगी, वो हाथ खड़ा करे। माशाल्लाह तुहानू तो मैं ही पढ़ाना, मैनू बहुत तुसी सोने लग रहे हो। सच्ची बात है, आप सारों को मैं एक रिक्वेस्ट करूं, मैं नहीं चाहती कि ये सारी मेहनत जाया हो, ये जितनी बाजियां आई हैं ना एक आप में से एक को चूज कर ले। किते किते कोल टेलीफोन है ने, ऐथे नहीं यानी घर च किते किते घर फोन है, विद राहत ते खड़ा करो सारे। जिदे घर च फोन है बेटे दा बेटी दा वो हाथ खड़ा करे, तो जिदे कोल दो दो ने यकीन करें इतना दिल खुश हो रहा है कि मैं आपको बता नहीं सकती। एक एक ये आप सारी बच्चियां हैं ना, इनमें से हर एक को बस एक बंदी दे दें, वन बाय वन बडीज बनना जिसको कहते हैं ना, रोज़ 15-20 मिनट इन्हां नाल गल कर लो। जे असीं तुहानूं फोन करके पढ़ाईए करिए तो किहड़ा किहड़ा पढ़ने नूं तैयार है, हाथ खड़ा करे लो गल करो, सारी तैयार है माशाल्लाह। देखो इस कुरान तो प्यारी चीज़ दुनिया च कोई नहीं जे, सारी दुनिया एक पासे है, रब का कलाम है, यह रब के वजूद का एक हिस्सा है। इहनू पढ़े बगैर ना सिर्फ किस्से कहानियां ते लोरियां ही जे। मैं तुहानू सारी रात जगदी रही जगाती रहा, जब हम आ रहे थे तो हमारे साथ जो थे तो उन्हें कहा कि बाजी जरा इनको जोश वाला दर्स देना नहीं तो सो जाएंगी, तो मुझे तो लच्छेदार दर्स देना ही कोई नहीं आता। सीधिया जी गलां किनू किनू फायदा होया इस दरस का, ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਨੂੰ ਬੜੀ ਬਰਕਤ ਦੇ। ਤੇ ਜਦੋਂ ਅਸੀਂ ਕਹਿੰਦੇ ਹਾਂ ਇਸ ਦਿਨ ਸਿਰਾਤ ਅਲ ਮੁਸਤਕੀਮ, ਸਿਰਾਤ ਅਲ ਲਜ਼ੀਨ ਅਨਮਤ ਅਲੈਹਿਮ ਗੈਰ ਅਲ ਮਗਦੂਬੀ ਅਲੈਹਿਮ ਵਲਦ ਨਾਲਿਨ, ਤੇ ਅਸੀਂ ਰੱਬ ਦੀਆਂ ਤਰੀਫਾਂ ਕੀਤੀਆਂ। ਤਿੰਨ ਆਇਤਾਂ 'ਚ ਅਸੀਂ ਰੱਬ ਦੀ ਤਰੀਫ ਕੀਤੀ, ਅਲਹਮਦੁਲਿਲਾਹ ਰੱਬਿਲ ਆਲਮੀਨ ਅਰ ਰਹਿਮਾਨ ਅਰ ਰਹੀਮ ਮਾਲਿਕ ਯੌਮਿਦੀਨ। ਤਿੰਨ ਪਹਿਲੀਆਂ ਆਇਤਾਂ 'ਚ ਰੱਬ ਦੀ ਤਾਰੀਫ ਹੈ। ਕਿਸੇ ਕੋਲੋਂ ਵੀ ਕੁਝ ਮੰਗਣਾ ਹੁੰਦਾ ਨਾ, ਤਾਂ ਪਹਿਲੇ ਜਾ ਕੇ ਉਹਦੀਆਂ ਤਰੀਫਾਂ ਕਰੀਦੀਆਂ। ਜਦੋਂ ਮੀਆਂ ਕੋਲੋਂ ਲੈਣਾ ਹੁੰਦਾ ਜੋੜੇ ਦੇ ਪੈਸੇ, ਤਾਂ ਕੀ ਕਹੀਦਾ ਉਹਨੂੰ? ਸਭ ਨੂੰ ਪਤਾ ਹੈ। ਫਿਰ ਚੌਥੀ ਆਇਤ 'ਚ ਅਸੀਂ ਕੀ ਦੱਸਿਆ? ਇਯਾਕ ਨਅਬਦੂ, ਮੇਰੀ ਇਹ ਔਕਾਤ ਹੈ ਕਿ ਮੇਰੇ ਰੱਬ, ਮੈਂ ਤੇਰੀ ਫਕੀਰਨੀ, ਤੇਰੇ ਦਰਦ ਦੇ ਅੱਗੇ ਝੁਕਦੀ, ਤਾਂ ਇਯਾਕ ਨਸਤਈਨ, ਮੈਂ ਸਿਰਫ ਤੇਰੇ ਕੋਲੋਂ ਮਦਦ ਮੰਗਦੀ। ਅਸੀਂ ਕਹਿੰਦੇ ਨਮਾਜ਼ ਕੀ ਆ? ਅਸੀਂ ਤੇਰੇ ਕੋਲੋਂ ਮਦਦ ਮੰਗਦੇ। ਅਤੇ ਅੱਜ ਦਿਲ 'ਚ ਨੀਯਤ ਕਰੋ, ਫਿਲਹਾਲ ਥੋੜ੍ਹੀ ਦੇਰ ਲਈ, ਜਦ ਤੱਕ ਤੁਸੀਂ ਖੁਦ ਕੁਰਾਨ ਦੇ ਕੋਈ ਚਾਰ ਪੰਜ ਪਾਰੇ ਨਹੀਂ ਪੜ੍ਹ ਲੈਂਦੇ, ਤੁਸੀਂ ਕਿਸੇ ਕਬਰ 'ਤੇ ਨਹੀਂ ਜਾਣਾ, ਕਿਸੇ ਵਲੀ ਕੋਲ ਨਹੀਂ ਜਾਣਾ। ਰੱਬ ਕਾਫੀ ਹੈ, ਰੱਬ ਜ਼ਿੰਦਾ ਹੈ, ਹਈ ਹੈ, ਕਯੂਮ ਹੈ। ਉਹ ਯਕੀਨ ਕਰੋ, ਵਲੀ ਨੂੰ ਤੁਹਾਡੇ ਕੋਲ ਭੇਜ ਦੇਗਾ, ਜਿਹੜਾ ਤੁਹਾਡੀ ਕੰਮ ਕਰ ਜਾਏਗਾ, ਠੀਕ ਹੈ? ਅਤੇ ਜਦੋਂ ਅਸੀਂ ਇਹ ਚਾਰ ਆਇਤਾਂ ਕਰਕੇ, ਅਤੇ ਆਖਰੀ ਫਿਰ ਜਿਹੜੀਆਂ ਆਇਤਾਂ ਨਾ, ਇਹ ਦਿਨ ਅਸੀਂ ਰਾਤ 'ਚ ਅਸੀਂ ਇੱਕ ਦੁਆ ਮੰਗੀ, ਪਹਿਲੀ ਦੁਆ ਕੁਰਾਨ 'ਚ, ਕਿ ਰੱਬ ਮੈਨੂੰ ਹਦਾਇਤ ਦੇ ਦੇ। ਮੰਗੋ ਨਾ ਜ਼ਰਾ, ਐਲਾ ਮੈਨੂੰ ਹਦਾਇਤ ਦੇ ਦੇ, ਐਲਾ ਮੈਨੂੰ ਅੱਗ ਦੇ 'ਚ ਨਾ ਸੁੱਟੀ, ਐਲਾ ਮੈਨੂੰ ਅੱਗ ਦਾ ਇੰਧਨ ਨਾ ਬਣਾਈ, ਐ ਮੇਰੇ ਰੱਬ ਮੈਨੂੰ ਭਟਕਿਆਂ 'ਚੋਂ ਨਾ ਛੋੜੀ। ਦੇਖੋ ਨਾ, ਅਸੀਂ ਇੱਥੇ ਆਉਣਾ ਸੀ, ਤੇਰੇ ਰਸਤਾ ਹੀ ਨਾ ਲੱਭੇ, ਫਿਰ ਤਾੜੇ 'ਤੇ ਪਿੰਡ ਤੁਸੀਂ ਛੁਪਾ ਕੇ ਪਤਾ ਨਹੀਂ ਕਿੱਥੇ ਰੱਖਿਆ, ਮੈਂ ਤਾਂ ਪਰੇਸ਼ਾਨ ਹੋ ਗਈ। ਅਸੀਂ ਜਾ ਰਹੇ ਸੀ ਅਤੇ ਅੱਗੇ ਸਾਡੇ ਉਹ ਇੱਕ ਟਰਾਲਾ ਗੁਜ਼ਰਿਆ, ਅਤੇ ਉਹਦੇ 'ਚ ਵੱਡੇ ਵੱਡੇ ਪੱਥਰ ਸੀ, ਇੱਟਾਂ। ਖੈਰ ਉਹ ਗੁਜ਼ਰ ਗਿਆ, ਸਾਡੇ ਤੋਂ ਅੱਗੇ ਦੇਖਿਆ, ਉਹ ਜਦੋਂ ਹਟਿਆ ਤਾਂ ਅੱਗੇ ਇੱਕ ਮੋਟਰਸਾਈਕਲ ਵਾਲਾ ਪਾਈ ਸੀ। ਅੱਛਾ, ਉਹ ਤਾਂ ਇੱਧਰੋਂ ਵੀ ਗੁਜ਼ਰ ਸਕਦਾ ਸੀ ਅਤੇ ਇੱਧਰੋਂ ਵੀ ਗੁਜ਼ਰ ਸਕਦਾ ਸੀ, ਉਹਨੂੰ ਕੋਈ ਮਸਲਾ ਨਹੀਂ, ਛੋਟੀ ਜਿਹੀ ਮੋਟਰਸਾਈਕਲ ਹੁੰਦੀ ਹੈ। ਲੇਕਿਨ ਉਹਨੇ ਆਪਣੀ ਮੋਟਰਸਾਈਕਲ ਰੋਕੀ, ਅਤੇ ਸੜਕ 'ਤੇ ਨਾ ਬਿਲਕੁਲ ਵਿਚਕਾਰ ਪੱਥਰ ਦੋ ਤਿੰਨ ਟਰਾਲੇ 'ਚੋਂ ਗਿਰ ਗਏ ਦੇ ਸੀ। ਉਹਨੇ ਇੱਕ ਸੁੱਟਿਆ, ਦੂਜਾ ਸੁੱਟਿਆ, ਅਸੀਂ ਕਿਹਾ ਵਾਹ ਅੱਲਾਹ ਦਾ ਵਲੀ ਹੈ ਜਿਹੜਾ ਸਾਡੇ ਲਈ ਰਸਤਾ ਬਣਾ ਰਿਹਾ। ਦੇਖੋ ਨਾ ਜ਼ਰਾ, ਸੋਚੋ, ਉਹ ਗੁਜ਼ਰ ਜਾਂਦਾ, ਫਿਰ ਕੀ ਹੋਣਾ ਸੀ? ਅਸੀਂ ਰੁਕਦੇ, ਪਹਿਲੇ ਉਹ ਪੱਥਰ ਹਟਾਉਂਦੇ, ਫਿਰ ਜਾਂਦੇ। ਉਹਨੇ ਸਾਡੇ ਲਈ ਆਸਾਨੀ ਕੀਤੀ, ਅਸੀਂ ਗੱਡੀ 'ਚ ਬੈਠ ਕੇ ਨਾ ਉਹਨੂੰ ਦੁਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਤਾ ਨਹੀਂ ਇਹਦੀ ਇਹ ਨੇਕੀ ਵੀ ਅੱਲਾਹ ਨੂੰ ਕਿੱਡੀ ਪਸੰਦ ਆਏਗੀ। ਫਿਰ ਉਹ ਸਾਡੇ ਅੱਗੇ ਅੱਗੇ, ਅਤੇ ਅਸੀਂ ਉਹਦੇ ਪਿੱਛੇ ਪਿੱਛੇ। ਉਹ ਸਾਡਾ ਵਲੀ ਬਣ ਗਿਆ, ਵਲੀ ਹੁੰਦਾ ਜਿਹੜਾ ਕਿਸੇ ਨੂੰ ਫਾਇਦਾ ਦੇ। ਅੱਛਾ, ਜਦੋਂ ਅਸੀਂ ਥੋੜ੍ਹੀ ਦੇਰ ਗਏ ਅੱਗੇ, ਜਿੱਧਰ ਮੁੜੇ, ਫਿਰ ਉਹਨੇ ਸਾਨੂੰ ਇਸ਼ਾਰਾ ਕੀਤਾ ਕਿ ਇੱਧਰ ਮੁੜੋ, ਫਿਰ ਸਾਨੂੰ ਪਤਾ ਚੱਲਿਆ ਉਹ ਸਾਡੇ ਹੀ ਵਾਸਤੇ ਆਏ ਹੋਏ ਹੈ, ਹੈ ਨਾ? ਅਤੇ ਅੱਲਾਹ ਤਾਲਾ ਕੋਲੋਂ ਹਿਦਾਇਤ ਮੰਗੋ। ਅਸੀਂ ਦੇਖੋ ਨਾ ਇੱਥੇ ਨਾ ਪਹੁੰਚ ਸਕਦੇ ਤਾਂ ਕੀ ਹੁੰਦਾ? ਨਵਾਂ ਬੰਦਾ ਤਾਂ ਕਦੀ ਨਹੀਂ ਆਉਂਦਾ। ਔਰ ਮੈਂ ਸੋਚ ਰਹੀ ਤੀ, ਅਗਰ ਹਮ ਖੁਦ ਆਪਣੀ ਗਾੜੀ ਮੈਂ ਆਏ ਹੋਤੇ ਤਾਂ ਕਭੀ ਨਹੀਂ ਥਾ ਪਹੁੰਚਣਾ, ਪੱਕੀ ਬਾਤ ਹੈ, ਨਹੀਂ ਥਾ ਪਹੁੰਚਣਾ। ਅਤੇ ਹਿਦਾਇਤ, ਅੱਲਾ ਮੈਨੂੰ ਭਟਕਣ ਤੋਂ ਬਚਾ। ਸਰ, ਆਹ ਚਾਹ ਬਣਾਉਂਦੇ ਆ, ਇੱਕ ਭਾਪ ਪੈ ਜਾ ਅਤੇ ਛਾਲਾ ਬਣ ਜਾਂਦਾ ਨਾ, ਅਤੇ ਅੱਲਾ ਨਾ ਕਰੇ ਜੇ ਅੱਲਾ ਨੇ ਅੱਗ 'ਚ ਪਾਤਾ ਜਾਂ ਅੱਲਾ ਨੇ ਜਹੰਨਮ 'ਚ ਪਾਤਾ ਤਾਂ ਕੀ ਬਣੇਗਾ? ਸਿੱਖਣ ਦੀ ਲੋੜ ਹੈ, ਹਲਾਲ ਹਰਾਮ ਦਾ ਫਰਕ ਸਾਨੂੰ ਪਤਾ ਹੋਣਾ ਚਾਹੀਦਾ, ਸੱਚ ਝੂਠ ਦਾ ਫਰਕ ਪਤਾ ਹੋਣਾ ਚਾਹੀਦਾ। ਇਹ ਨਾ ਲੱਗੇ ਕਿ ਦੁਨੀਆ 'ਚ ਵੀ ਧੱਕੇ ਖਾਧੇ ਅਤੇ ਉੱਥੇ ਵੀ ਜਾ ਕੇ ਧੱਕੇ ਖਾਧੇ। ਅੱਲਾ ਨੇ ਜਦੋਂ ਹਿਦਾਇਤ ਦੇ ਲਈ ਕਿਤਾਬ ਜੋ ਦਿੱਤੀ ਤਾਂ ਅਸੀਂ ਇਹਨੂੰ ਪੜ੍ਹਨਾ। ਤੁਹਾਡੇ ਇੱਥੇ ਮਸਜਿਦ 'ਚ ਜਿਹੜੇ ਮੌਲਵੀ ਸਾਹਿਬ ਆ, ਜਾ ਕੇ ਉਹਨਾਂ ਨੂੰ ਸਵਾਲ ਪਾਓ ਕਿ ਸਾਨੂੰ ਕੁਰਾਨ ਦਾ ਤਰਜਮਾ ਪੜਾਓ। ਆਪਣੇ ਮਰਦਾਂ ਨੂੰ ਕਹੋ ਮਸਜਿਦ 'ਚ ਮੌਲਵੀ ਸਾਹਿਬ ਕੋਲੋਂ ਰੋਜ਼ ਰਾਤ ਨੂੰ 1 ਘੰਟਾ ਕੁਰਾਨ ਪੜ੍ਹਨ। ਤੁਸੀਂ ਪੜ੍ਹੋਗੇ ਅਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਓਗੇ, ਠੀਕ ਹੈ? ਮੇਰਾ ਖਿਆਲ ਹੈ ਇਤਨਾ ਹੀ ਕਾਫੀ ਹੈ। ਚਲੇ ਜੀ। ਯਾ ਰੱਬੀ ਲਕਲ ਹਮਦੁ ਕਮਾ ਯੰਬਗੀ ਲਿਜਲਾਲਿ ਵਜ੍ਹਿਕਾ ਵਅਜ਼ੀਮਿ ਸੁਲਤਾਨਿਕ, ਰੱਬਨਾ ਸਲਮਨਾ ਅਨਫੁਸਨਾ ਵਇਨ ਲਮ ਤਗਫਿਰ ਲਨਾ ਵਤਰਹਮਨਾ ਲਨਕੂਨੰਨਾ ਮਿਨਲ ਖਾਸਿਰੀਨ। ਯਾ ਹਯੂ ਯਾ ਕਯੂਮੁ ਬਿਰਹਮਤਿਕ ਨਸਤਗੀਸ, ਅੱਲਾਹੁਮ ਅਸਤੁਰ ਔਰਾਤਿਨਾ ਵਅਮਿਰ ਔਆਤਿਨਾ, ਅੱਲਾਹੁਮ ਅਲਹਿਮਨੀ ਰੁਸ਼ਦੀ ਵਅਇਜ਼ਨੀ ਮਿਨ ਸ਼ਰਰਿ ਨਫਸੀ। ਯਾ ਹਯੂ ਯਾ ਕਯੂਮੁ ਬਿਰਹਮਤਿਕ ਨਸਤਗੀਸ, اللهم استر عوراتنا وامر اوقاتنا، رب ارحمهما كما ربياني صغيرا، ربنا هب لنا من ازواجنا وذرياتنا قرة اعين واجعلنا للمتقين اماما، يا الله يا رحمان يا رحيم، ہم سب کو معاف کر دے، يا الله ہماری بڑی پیاری بہنیں بیٹھی ہیں ان سب کو معاف کر دے، يا الله ہم سب کے اوپر اپنی رحمت کی چادر ڈال دے، جو بھی کسی کے دل میں ہے اس کو یا اللہ وہی عطا فرما، या अल्लाह जो कोई मांगना चाहता है उसको अता कर, या अल्लाह जो बीमार है उसको सेहत दे, जिसके बच्ची बच्चा नहीं उसको नेक सेहत वाले औलाद अता फरमा, या अल्लाह जिन बच्चियों की शादियां नहीं हुई उनको अच्छे नेक जोड़ मिला, या अल्लाह जो शौहर बीवी हैं उनके दिलों में एक दूसरे की मोहब्बत डाल दे, या अल्लाह जिसको तूने किसी भी नेमत से दूर रखा है या अल्लाह उसको उस पर राज़ी कर दे, और उसको जो नेमतें दी हैं उसकी कदर की तौफीक अता फरमा, या अल्लाह जो दुनिया से चले गए उनको बख्श दें, हम सब के माँ बाप पे अपनी रहमत फरमा, जो दुनिया से चले गए उनके ऊपर अपना रहम फरमा, या अल्लाह जितने नेक वली गुजर गए या अल्लाह उन पर अपनी रहमतें फरमा, और या अल्लाह हमें भी अपनी ज़िंदगी में नेकियों की तौफीक अता फरमा। सुबहान रब्बी का रब्बिल इज़्ज़ति अम्मा यसिफून, वसलामुन अलल मुरसलीन, वल्हम्दुलिल्लाहि रब्बिल आलमीन, आमीन। जज़ाकल्लाह खैर, अस्सलामु अलैकुम व रहमतुल्लाहि व बरकातुहू।